ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 13ਵਾਂ ਅਧਿਆਏ ਅਥ ਤ੍ਰੋਦਸ ਅਧਿਆਏ ਪ੍ਰਾਰੰਭ ਦੋਹਰਾ ਅਥ ਤ੍ਰੋਦਸ ਅਧਿਆਏ ਮੈਂ ਇੰਦ੍ਰੈ ਵਿਖਿਆ ਨਿੰਦ ਗੁਰਜਨ ਕੀ ਨਿੰਦਾ ਕਰੈਂ ਕਹਿ ਕੇ ਤੇਈ ਛੰਦ। ਅਥ ਤ੍ਰੋਦਸ ਅਧਿਆਏ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 13ਵਾਂ ਅਧਿਆਏ ਆਪਾਂ ਪ੍ਰਾਰੰਭ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਨਾਲ। 12 ਅਧਿਆਏ ਹੋ ਚੁੱਕੇ ਹੈ, ਅੱਜ 13ਵੇਂ ਅਧਿਆਏ ਦੇ ਵਿੱਚ ਪੰਡਿਤ ਹਰਦਿਆਲ ਜੀ ਬਹੁਤ ਉੱਚੀ ਸਿੱਖਿਆ ਦੇ ਰਹੇ ਹੈ। 13ਵਾਂ ਅਧਿਆਏ ਹੈ ਅਥ ਤ੍ਰੋਦਸ ਅਧਿਆਏ ਪ੍ਰਾਰੰਭ। ਤ੍ਰੋ ਨਾਮ 3 ਦਾ, 10 ਨਾਮ 10 ਦਾ, 10 ਦੇ 3 13 ਅੱਥ ਕਹੀਏ। ਹੁਣ ਜਿਹੜਾ 13ਵਾਂ ਅਧਿਆਏ ਹੈ ਉਹ ਪ੍ਰਾਰੰਭ ਕਰਾਂਗੇ। ਪ੍ਰਾਰੰਭ ਹੁੰਦਾ ਹੈ ਅਤੇ ਪੰਡਿਤ ਹਰਦਿਆਲ ਜੀ ਪ੍ਰਾਰੰਭ ਕਰਦੇ ਹਨ ਦੋਹਰਾ ਅੱਥ ਤ੍ਰੋਦਸ ਅਧਿਆਏ ਮੈਂ ਅੱਥ ਕਹੀਏ। ਹੁਣ ਸਾਰ 41 ਗ੍ਰੰਥ ਦੇ ਤ੍ਰੋਦਸ ਕਹੀਏ 13ਵੇਂ ਅਧਿਆਏ ਦੇ ਮੈਂ ਕਹੀਏ ਵਿੱਚ। ਕਵੀ ਹਰਦਿਆਲ ਜੀ ਕਹਿੰਦੇ ਹੈ ਇੰਦਰ ਵਿਖਿਆਨ ਨਿੰਦ, ਕਿ ਅਸੀਂ ਇੰਦਰੀਆਂ ਦੇ ਜਿਹੜੇ ਵਿਖਿਆਨ ਕਹੀਏ ਵਿਸ਼ੇ ਆ, ਉਹ ਇੰਦਰੀਆਂ ਦੇ ਵਿਸ਼ਿਆਂ ਨੂੰ ਨਿੰਦਣਾ ਕਰਾਂਗੇ। ਪੰਡਿਤ ਹਰਦਿਆਲ ਜੀ ਕਹਿੰਦੇ ਨਿੰਦਣਾ ਕਰਾਂਗੇ ਅਤੇ ਇਸ ਤਰ੍ਹਾਂ ਇੰਦਰੀਆਂ ਦੇ ਵਿਸ਼ਿਆਂ ਦੀ ਨਿੰਦਿਆ ਕਰਾਂਗੇ। ਦੁਰਜਨ ਕੀ ਨਿੰਦਾ ਕਰੇ, ਦੁਰਜਨ ਜਿਹੜੇ ਖੋਟੇ ਮਨੁੱਖ ਆ, ਖੋਟੇ ਮਨੁੱਖਾਂ ਦੀ ਨਿੰਦਾ ਕਰੇ ਨਿੰਦਾ ਕਰਾਂਗੇ ਕਹਿ ਕੇ ਤੇਈ ਛੰਦ। ਕੁੱਲ ਤੇਈ ਛੰਦ ਆਹ ਕਰਕੇ ਕਹਿ ਕੇ, ਕੁੱਲ ਤੇਈ ਛੰਦ ਦੇ ਅੰਦਰ ਕਹਿੰਦੇ ਆ ਖੋਟੇ ਮਨੁੱਖਾਂ ਅਤੇ ਇੰਦਰੀਆਂ ਦੇ ਵਿਸ਼ਿਆਂ ਦੀ ਨਿੰਦਿਆ ਦਾ ਪ੍ਰਕਰਨ ਇਸ ਅਧਿਆਇ ਦੇ ਵਿੱਚ ਆਵੇਗਾ ਅਤੇ ਅਸੀਂ ਬਿਆਨ ਕਰਾਂਗੇ। ਠੀਕ ਹੈ ਜੀ, ਕੀ ਲਿਖਦੇ ਆ 13ਵੇਂ ਅਧਿਆਏ ਵਿੱਚ ਅਥ ਤ੍ਰੋਦਸ ਅਧਿਆਏ ਮੈਂ। ਹੁਣ ਤ੍ਰੋਦਸ ਕਹੀਏ 13ਵੇਂ ਅਧਿਆਏ ਦੇ ਵਿੱਚ ਇੰਦਰੀਆਂ ਦੇ ਜਿਹੜੇ ਵਿਸ਼ਿਆਂ ਦੀ ਵਿਰੋਧਤਾ ਆ, ਨਿੰਦਿਆ ਭੰਡੀ ਆ, ਨਖੇਧੀ ਉਹ ਕਰਾਂਗੇ। ਹਾਂਜੀ, ਦੁਰਜਨ ਕੀ ਨਿੰਦਾ ਕਰੇ, ਦੁਰਜ ਕਹੀਏ ਨਾਮ ਖੋਟੇ ਦਾ ਜਾਂ ਭੈੜੇ ਦਾ, ਜਿਹੜੇ ਭੈੜੇ ਮਨੁੱਖ ਆ, ਖੋਟੇ ਮਨੁੱਖ, ਉਹਨਾਂ ਦੀ ਜਿਹੜੀ ਨਿੰਦਾ ਕਰਾਂਗੇ, ਨਖੇਧੀ ਕਰਾਂਗੇ, ਭੰਡੀ ਕਰਾਂਗੇ, ਵਿਰੋਧਤਾ ਕਰਾਂਗੇ ਕਹਿ ਕੇ ਤੇਈ ਛੰਦ। ਤੇਈ ਛੰਦ ਜਿਹੜੇ ਉਹ ਆਖ ਕੇ ਕਹਿ ਕੇ, ਕਾਮ ਬਰੋਬਰ ਵਿਆਦ ਨਹਿ। ਹਾਂਜੀ, ਕਹਿੰਦੇ ਆ ਇਹ ਜਿਹੜੇ ਵਿਸ਼ੇ ਆ, ਕਾਮ ਬੜੇ ਵਿਕਾਰ, ਕਾਮ ਕਾਮਦੇਵ ਜਿਹਨੂੰ ਕਹਿੰਦੇ ਆ, ਮਨੋਜ ਮਨ ਨੂੰ, ਜਿਹੜਾ ਮਨ ਦੇ ਓਜ ਕੇ ਬਲ ਨੂੰ ਚੁਰਾ ਲੈਣ ਵਾਲਾ ਹੈ, ਮਨ ਨੂੰ ਹਰ ਲੈਣ ਵਾਲਾ ਹੈ, ਕਾਮ ਹੀ ਹੈ। ਕਾਮ ਬਰੋਬਰ, ਕਾਮ ਬਰੋਬਰ ਸਮਾਨ ਤੁਲ, ਹੋਰ ਕੋਈ ਵੀ ਕਹਿੰਦੇ ਵਿਆਦ ਕਹੀਏ ਬਿਮਾਰੀ ਨਹੀਂ। ਅਤੇ ਸਤਰ ਨਾ ਮੋਹ ਸਮਾਨ, ਅਤੇ ਮੋਹ ਅਤੇ ਸਮਾਨ ਬਰਾਬਰ ਜਾਂ ਮੋਹ ਜਿੱਡਾ ਕੋਈ ਸਤਰੂ ਵੈਰੀ ਨਹੀਂ ਹੈ ਮਨੁੱਖ ਦਾ। ਪਰਮਾਰਥ ਵਿੱਚ ਫਰਕ ਪਾਉਣ ਵਾਲਾ ਇਹ ਮੋਹ ਹੀ ਹੈ ਸਭ ਤੋਂ ਵੱਡਾ। ਮੋਹ ਰਾਜਾ ਹੈ, ਇੱਕ ਤਾਂ ਮਨ ਰਾਜਾ ਨਾ, ਮੋਹ ਵੀ ਰਾਜਾ। ਇਹ ਕਾਮ ਕ੍ਰੋਧ ਜਿਹੜੇ ਆ ਇਹਦੇ ਛਪਾਈ ਹੈ, ਝੂਠੇ ਦਾ ਸਰਦਾਰ। ਆਨ ਅਗਨ ਨਹਿ ਕ੍ਰੋਧ ਸਾਮ, ਫਿਰ ਕਹਿੰਦੇ ਹੈ ਕ੍ਰੋਧ ਦੇ ਸਾਮ, ਕ੍ਰੋਧ ਵਰਗਾ, ਕ੍ਰੋਧ ਦੇ ਤੁਲ ਆਨ ਕਹੀਏ ਹੋਰ ਅੱਗ ਨਹੀਂ ਹੈ ਵੱਡਾ। ਕ੍ਰੋਧ ਦੇ ਤੁਲ ਹੋਰ ਅਗਨੀ ਨਹੀਂ ਕੋਈ ਹੈਗੀ, ਸਭ ਤੋਂ ਵੱਡੀ ਕ੍ਰੋਧ ਦੀ ਅੱਗ ਹੈ। ਸੁੱਖ ਨਾ ਸਮਾਨ ਗਿਆਨ, ਅਤੇ ਗਿਆਨ ਦੇ ਸਮਾਨ ਕੋਈ ਸੁੱਖ ਨਹੀਂ। ਹਾਂਜੀ, ਗਿਆਨ ਦੇ ਸਮਾਨ ਸੁੱਖ ਨਹੀਂ ਹੈ, ਉਹ ਗਿਆਨ ਕੋਈ ਵੀ ਚਲੋ ਹੋਵੇ, ਕਿਉਂਕਿ ਕਾਮ ਜਿਹੜਾ ਆ ਇਹ ਕਾਮ ਨਰਕ ਵਿਸਰਾਮ, ਨਰਕ ਵਿੱਚ ਪਾ ਜਾਂਦਾ, ਇਹ ਬਿਮਾਰੀ ਲਾ ਦਿੰਦਾ ਨਰਕ 'ਚ ਪਾਉਣ। ਸਤਰ ਨਾ ਮੋਹ ਸਮਾਨ, ਇਹ ਤਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਅਤੇ ਮੋਹ ਦੀ ਜਗ੍ਹਾ ਜੇ ਪ੍ਰੇਮ ਹੋ ਜਾਵੇ ਤਾਂ ਸੱਚਖੰਡ ਦੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਸੱਚਾ ਪ੍ਰੇਮ ਸਤਿਗੁਰੂ ਨਾਲ ਪਰਮਾਤਮਾ ਨਾਲ ਕੀਤਾ ਜਾਵੇ, ਕਿਉਂਕਿ ਜਿਨ ਪ੍ਰੇਮ ਕਿ ਉਹ ਤਿੰਨ ਹੀ ਪ੍ਰਭ ਪਾਇਓ। ਹਾਂਜੀ, ਇਹ ਮੋਹ ਕਰਨਾ ਤੇ ਗੁਰੂ ਦੇ ਚਰਨਾਂ ਨਾ ਹੋ, ਜਿਹੜਾ ਗੁਰੂ ਨੂੰ ਛੱਡ ਕੇ ਮੋਹ ਕਰਨਾ ਇਹ ਤਾਂ ਮੋਹ ਡੁੱਬਾ ਸੰਸਾਰ, ਇਹ ਮੋਹ ਦੇ ਵਿੱਚ ਸਾਰੇ ਸੰਸਾਰ ਡੁੱਬ ਗਿਆ। ਇਸ ਕਰਕੇ ਮੋਹ ਸਮਾਨ ਕੋਈ ਵੈਰੀ ਨਹੀਂ ਆ ਅਤੇ ਕ੍ਰੋਧ ਵਰਗੀ ਕੋਈ ਅੱਗ ਨਹੀਂ ਆ। ਸੁੱਖ ਵਰਗਾ ਇਹ ਸੁੱਖ ਜੇ ਚਾਹੁੰਦੇ ਹੋ, ਗਿਆਨ ਵਰਗਾ ਕੋਈ ਸੁੱਖ ਨਹੀਂ। ਉਹ ਕਿਹੜਾ ਬ੍ਰਹਮ ਗਿਆਨ ਹੀ ਜਾਂ ਆਤਮ ਗਿਆਨ ਬ੍ਰਹਮ ਗਿਆਨ ਹੀ, ਇਹਦੇ ਸਮਾਨ ਹੋਰ ਕੋਈ ਸੁੱਖ ਨਹੀਂ ਹੈ ਜੇ ਵੇਖਿਆ ਜਾਏ। ਬਾਕੀ ਸੁੱਖ ਜਿਹੜੇ ਆ ਛਿਨ ਭੰਗਰ ਹੈ, ਨਾਨਕ ਦੁਨੀਆਂ ਚਾਰ ਦਿਹਾੜੇ ਸੁੱਖ ਕੀਤੇ ਦੁੱਖ ਹੋਈ। ਉਹ ਆਉਣ ਜਾਣ ਵਾਲਾ ਬ੍ਰਹਮ ਗਿਆਨ ਅਤੇ ਆਤਮ ਗਿਆਨ ਕਦੀ ਆਉਣ ਜਾਣ ਵਾਲਾ ਨਹੀਂ, ਇੱਕ ਰਸ ਰਹਿੰਦਾ। ਹਾਂਜੀ, ਕਾਮ ਕ੍ਰੋਧ ਵਿਆਹ ਦਿਨ ਹੈ। ਇਹ ਸੰਸਾਰ ਦੇ ਅੰਦਰ ਕਾਮ ਦੇ ਬਰੋਬਰ ਸਮਾਨ ਹੋਰ ਕੋਈ ਬਿਮਾਰੀ ਨਹੀਂ ਹੈ। ਸਤਰਨਾ ਉਹ ਸਮਾਨ ਅਤੇ ਵੈਰੀ ਨਹੀਂ ਹੈ, ਦੁਸ਼ਮਣ ਨਹੀਂ ਹੈ ਮੋਹ ਦੇ ਸਮਾਨ। ਕਿਉਂਕਿ ਵੇਖੋ ਕਾਮ ਦੀ ਗੱਲ ਇੱਦਾਂ ਕਿ ਬਿਮਾਰੀਆਂ ਤਾਂ ਇਸੇ ਜਨਮ ਅੰਦਰ ਦੁੱਖ ਦਿੰਦੀਆਂ, ਪਰ ਜਿਹੜਾ ਕਾਮ ਰੂਪੀ ਬਿਮਾਰੀ ਹੈ ਜਨਮ ਜਨਮ ਦੇ ਦੁੱਖ ਦਿੰਦੀ। ਦੱਸਿਆ ਨਾ, ਜਿਸ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ ਸਦੀਆਂ ਤੱਕ ਉਹਦੇ ਮੂੰਹ 'ਤੇ ਕਲੰਕ ਲੱਗ ਜਾਂਦਾ, ਜਿਵੇਂ ਇੰਦਰ ਦੇਵਤੇ 'ਤੇ ਲੱਗਾ ਹੋਇਆ ਹੈ। ਹੈ ਨਾ ਜੀ, ਅਹੱਲਿਆ ਜਿਹੜੀ ਗੌਤਮ ਰਿਸ਼ੀ ਦੀ ਘਰਵਾੜੀ ਨਾਲ ਸੰਬੰਧ ਕਰਨੇ ਕਰਕੇ ਕਰੀਜ ਘੋਣਾ ਨੂੰ ਕਲੰਕ ਲੱਗਾ ਹੋਇਆ, ਕੰਮ ਏਡਾ ਖਰਾਬ ਹੈ। ਬਹੁਤ ਦ੍ਰਿਸ਼ਟਾਂਤ ਅਤੇ ਮੋਹ ਦੇ ਸਮਾਨ ਕੋਈ ਦੁਸ਼ਮਣ ਨਹੀਂ ਹੈ। ਸਭ ਤੋਂ ਵੱਡਾ ਦੁਸ਼ਮਣ ਮੋਹ ਹੀ ਹੈ, ਜਿਹੜਾ ਖਿਣ ਖਿਣ ਕਾਲ ਦੇ ਦੁੱਖ ਦਿੰਦਾ ਹੈ, ਕਈ ਜਨਮਾਂ ਦਾ ਕਾਰਨ ਬਣ ਜਾਂਦਾ। ਜਦੋਂ ਮੋਹ ਬੰਦੇ ਜਾਗ ਜਾਂਦਾ ਨਾ, ਅਗਲੇ ਪਾਸੇ ਭਾਵੇਂ ਜੁੱਤੀਆਂ ਵੱਜਣ, ਉਹਨੂੰ ਤਾਂ ਵੀ ਕਹੂਗਾ ਨਹੀਂ ਆਪਣੇ ਹੀ ਉਹ। ਲੋਕਾਂ ਦਾ ਜਿਹੜਾ ਝੂਠਾ ਜਿਹਾ ਮੋਹ ਪੈ ਜਾਂਦਾ ਨਾ, ਹਾਂਜੀ, ਅਤੇ ਫਿਰ ਉਹ ਬੜੇ ਦੁਖੀ ਹੁੰਦੇ ਆ। ਅਗਲਾ ਬੰਦਾ ਧੋਖਾ ਦੇ ਰਿਹਾ ਹੁੰਦਾ, ਪਰ ਉਹ ਜਿਹੜੇ ਜਿਹਨੂੰ ਧੋਖਾ ਮਿਲ ਰਿਹਾ ਮੋਹ ਦਾ ਫਸਿਆ, ਕਹਿੰਦਾ ਨਹੀਂ ਕੋਈ ਮਜਬੂਰੀ ਹੋ ਉਹਦੀ, ਇੱਦਾਂ ਹੁੰਦਾ ਕਈ ਗੱਲਾਂ। ਇਹ ਮੋਹ ਬੜਾ ਵੱਡਾ ਵੈਰੀ ਹੈ। ਅਗਨੀ ਦੇ ਸਮਾਂ ਜਿਹੜੀ ਕ੍ਰੋਧ ਵਰਗੀ ਕੋਈ ਅੱਗ ਨਹੀਂ ਹੈ, ਆਨ ਕਹੀਏ ਹੋਰ ਕੋਈ ਅੱਗ ਨਹੀਂ ਹੈ। ਬਾਹਰਲੀ ਅੱਗ ਨਾਲ ਸੜਨ ਕਰਕੇ ਵੇਖੋ ਜ਼ਖਮ ਹੋ ਜਾਂਦੇ ਤਾਂ ਠੀਕ ਵੀ ਹੋ ਜਾਂਦਾ, ਨਿਸ਼ਾਨ ਭਾਵੇਂ ਰਹਿ ਜਾਂਦੇ, ਪਰ ਕ੍ਰੋਧ ਦਾ ਸੜਿਆ ਬੰਦਾ ਰਾਜੀ ਨਹੀਂ ਹੁੰਦਾ। ਇੱਥੇ ਵੀ ਦੁੱਖ ਭੋਗਦਾ ਹੈ ਅਤੇ ਅੱਗੇ ਵੀ ਨਰਕਾਂ ਦਾ ਦੁੱਖ ਭੋਗਦਾ ਹੈ। ਕ੍ਰੋਧ ਜਿੱਥੇ ਖਿਮਾ ਨਹੀਂ ਰਹਿ ਜਾਂਦੀ। ਅੱਗ ਕਈ ਪ੍ਰਕਾਰ ਦੀ ਮੰਨੀ ਵਿਦਵਾਨਾਂ ਨੇ, ਇੱਕ ਤਾਂ ਜਠਰ ਅਗਨੀ ਹੈ ਮਾਂ ਦੇ ਪੇਟ ਦੀ, ਇੱਕ ਡਾਵਾ ਅਗਨੀ ਹੈ ਦਾਵਾ ਨਾਲ ਜਿਹਨੂੰ ਕਹਿੰਦੇ ਜੰਗਲ ਦੀ ਅੱਗ, ਇੱਕ ਬੜਵਾ ਅਗਨੀ ਸਮੁੰਦਰ ਦੀ ਅੱਗ, ਇੱਕ ਪ੍ਰਤੱਖ ਚੁੱਲ੍ਹੇ ਵਿੱਚ ਆਪਾਂ ਅੱਗ ਵੇਖਦੇ ਹਾਂ, ਇੱਕ ਤ੍ਰਿਸ਼ਨਾ ਦੀ ਅੱਗ ਆ, ਹਾਂਜੀ, ਚਿੰਤਾ ਦੀ ਅੱਗ ਆ, ਕ੍ਰੋਧ ਦੀ ਅੱਗ ਆ, ਕਾਮ ਦੀ ਅੱਗ ਆ, ਲੋਭ ਦੀ ਅੱਗ ਆ, ਸਾਰੀਆਂ ਅੱਗਾਂ ਹੀ ਆ ਕਈ ਪ੍ਰਕਾਰ ਦੀਆਂ। ਅਤੇ ਕ੍ਰੋਧ ਦੀ ਅੱਗ ਮੰਨ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਸਾੜੀ ਦਿੰਦੀ ਹੈ, ਭਸਮ ਕਰ ਦਿੰਦੀ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁੱਖ ਪਾਵੈ, ਕਾਲੀ ਮੋਹਤ ਕਾ ਰੰਗ ਮਾਣ ਫਿਰ ਬਹੁਤ ਬਹੁਤ ਪਛਤਾਵੈ। ਇਹ ਐਸਾ ਮਾੜਾ ਹੈ ਕਾਮ ਅਤੇ ਕ੍ਰੋਧ ਵੀ ਬਹੁਤ ਮਾੜਾ ਹੈ। ਅਤੇ ਜਿਹੜਾ ਤੱਤ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਣਾ, ਆਤਮ ਗਿਆਨ ਹੋ ਜਾਣਾ, ਬ੍ਰਹਮ ਗਿਆਨ ਹੋ ਜਾਣਾ, ਉਸ ਬ੍ਰਹਮ ਗਿਆਨ ਦੀ ਸਮਾਨ ਕੋਈ ਸੁੱਖ ਨਹੀਂ। ਕਿਉਂਕਿ ਹੋਰ ਸਾਰੇ ਸੁੱਖ ਅਨਿੱਤ ਆ, ਨਾਸ ਹੋਣ ਵਾਲੇ ਆ, ਆਉਣ ਜਾਣ ਵਾਲੇ ਆ, ਪਰ ਜਿਹੜਾ ਆਤਮ ਗਿਆਨ ਜਿਸ ਨੂੰ ਪ੍ਰਾਪਤ ਹੋ ਜਾਂਦਾ ਉਸ ਦੇ ਅੰਦਰੋਂ ਕਦੀ ਨਾਸ ਨਹੀਂ ਹੁੰਦਾ। ਕਿਉਂਕਿ ਐਸਾ ਮਹਾਨ ਰਸ ਜਿਹੇ ਰਸ ਵਿਸਰ ਗਏ, ਰਸ ਹੋਰ ਰਸ ਸਾਰੀ ਵਿਸਰ ਜਾਂਦੀ। ਕਰੀ ਕਾਮ ਆਮੇਖ ਮਤਸ, ਹੁਣ ਅੱਗੇ ਦੱਸ ਰਹੇ ਆ ਕਿਹਨਾਂ ਕਿਹਨਾਂ ਨੂੰ ਵੇਖੋ ਕੀ ਚੰਬੜਿਆ ਆ ਅਤੇ ਉਹਨਾਂ ਦੀ ਹਾਲਤ ਕੀ ਹੋਈ ਹੈ ਇੱਕ ਇੱਕ ਦੇ ਨਾਲ ਹੀ, ਅਤੇ ਜਿਹਨੂੰ ਸਾਰੇ ਹੀ ਲੱਗੇ ਆ ਉਹਦਾ ਕੀ ਹਾਲ ਹੋਊਗਾ ਇਹ ਦੱਸਣ ਲੱਗੇ। ਕਰੀ ਨਾਮ ਹਾਥੀ ਦਾ, ਅਤੇ ਜਿਹੜਾ ਹਾਥੀ ਉਹ ਕਾਮ ਵਿੱਚ ਆ ਮਸਤ, ਆਮਿਖ ਮਤਸ, ਮਤਸ ਨਾਮ ਮੱਛੀ ਦਾ, ਮੱਛੀ ਮਾਸ ਕਰਕੇ ਪਰੇਸ਼ਾਨ ਹੈ। ਮ੍ਰਿਗ ਸਵਾਰ, ਮ੍ਰਿਗ ਨਾਮ ਜਿਹੜਾ ਹੈ ਹਿਰਨ ਦਾ, ਹਿਰਨ ਸਵਾਰ ਕਰਕੇ ਆਵਾਜ਼ ਕਰਕੇ, ਰੂਪ ਪਤੰਗ, ਪਤੰਗਾ ਜਿਹੜਾ ਉਹ ਅੱਗ ਦਾ ਸਰੂਪ ਦੇ ਕੇ ਪਰੇਸ਼ਾਨ ਹੁੰਦਾ ਮੌਤ ਦਿਨ ਗਾਉਣ ਜਾਂ ਆਪਣੀ ਜਾਨ ਗਵਾਉਂਦਾ। ਆਲ ਸੁਗੰਧ ਇਤਿਆਦਿ ਹਤ, ਆਲ ਕਈ ਇਹ ਭਵਰਾ ਸੁਗੰਧੀ ਖੁਸ਼ਬੋਈ ਲੈਣ ਕਾਰਨ, ਇਤਿਆਦਕ ਹਾਂਜੀ ਹੱਦ ਕਹੀਏ ਨਾਸ ਇਹ ਹੁੰਦੇ ਆ, ਇੱਕ ਇੱਕ ਇੰਦਰੇ ਸੰਗ ਇੱਕ ਇੱਕ ਇੰਦਰੇ ਦੇ ਵਿਸ਼ੇ ਦੇ ਕਾਰਨ ਇਹ ਨਾਸ ਹੋ ਜਾਂਦੇ। ਪਰ ਮਨੁੱਖ ਵਿੱਚ ਦੇ ਸਾਰੇ ਜਿਹੜੇ ਆ ਹੁੰਦੇ ਆ ਵਿਸ਼ੇ ਪੰਜੇ ਹੀ, ਸਵਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਫਿਰ ਬਚਣਾ ਕਿਵੇਂ ਹੋ ਸਕਦਾ? ਇੰਦਰੇ ਦੇ ਇੱਕ ਇੱਕ ਇੰਦਰੇ ਦੇ ਵਿਸ਼ੇ ਕਰਕੇ ਸੰਗ ਕਰਕੇ ਇਹ ਵੇਖੋ ਨਾਸ ਹੋ ਜਾਂਦੇ। ਹਾਂਜੀ ਅਤੇ ਉਹਨਾਂ ਦਾ ਫਿਰ ਇੱਕ ਇੰਦਰੇ ਸੰਗ ਕਰਕੇ ਉਹਨਾਂ ਦਾ ਨਾਸ ਹੋ ਜਾਂਦਾ, ਜਿਨ੍ਹਾਂ ਨੂੰ ਪੰਜੇ ਚੰਬੜੇ ਉਹਨਾਂ ਦਾ ਕੀ ਹਾਲ ਹੋ ਸਕਦਾ? ਠੀਕ ਹੈ ਜੀ। ਫੇ ਅੱਗੇ ਹੋਰ ਖੋਲਣਗੇ ਅੱਗੇ ਜਿਹੜੇ ਪੰਜ ਵਿਸ਼ੇ ਆ ਨਾ, ਅਤੇ ਕਰੀ ਕਾਮ, ਕਾਮ ਦੀ ਵਾਸ਼ਨਾ ਕਰਕੇ ਕਰੀ ਜਿਹੜਾ ਹਾਥੀ ਆ ਉਹ ਵੱਸ ਹੋ ਜਾਂਦਾ ਅਤੇ ਮੌਤ ਕਰ ਬਹਿੰਦਾ ਆਪਣੀ। ਆਮਿਖ ਮਤ ਹੈ ਜਿਹੜੀ ਆਮਿਖ ਮਾਸ ਦੀ ਬੋਟੀ ਆ, ਉਹਦੇ ਲਾਲਚ ਕਰਕੇ ਮਤ ਜਿਹੜਾ ਮੱਛੀ ਆ ਉਹ ਮਰ ਜਾਂਦੀ ਆ। ਮ੍ਰਿਗ ਹਿਰਨ ਜਿਹੜਾ ਕੰਡੇ ਹੇੜੇ ਦੇ ਸ਼ਬਦ ਕਰਕੇ ਜਿਹੜਾ ਹੈ ਆਪਣਾ ਸਿਰ ਗਵਾ ਪੈਂਦਾ, ਕੰਡੇ ਹੇੜ ਦਾ ਸਵਾਰ ਜਿਹੜਾ ਸ਼ਬਦ ਆ ਆਵਾਜ਼ਾਂ ਸੁਣ ਕੇ ਮਸਤ ਹੋ ਕੇ ਆਪਣੀ ਜਾਨ ਗਵਾ ਬਹਿੰਦਾ। ਅਤੇ ਰੂਪ ਹਾਂਜੀ ਉਹ ਲਾਟ ਜਿਹੜੀ ਹੈ ਦੀਵੇ ਦੀ, ਉਹਦਾ ਰੂਪ ਦੇਖ ਕੇ ਪਤੰਗਾ ਆਪਣੇ ਵਿੱਚ ਡਿੱਗ ਡੁੱਗ ਕੇ ਸੜ ਸੁੜ ਕੇ ਮਰ ਜਾਂਦਾ ਦੀਵੇ ਵਿੱਚ। ਅਤੇ ਭੌਰਾ ਜਿਹੜਾ ਸੁਗੰਧੀ ਕਾਰਨ, ਇਤਿਆਦਕ ਹੋਰ ਵੀ ਜੀਵ ਜਿਹੜੇ ਆ ਹੱਥ ਕਈ ਨਾਸ ਹੋ ਜਾਂਦੇ ਆ ਇਹਨਾਂ ਪੰਜਾਂ ਵਿਸ਼ਿਆਂ ਕਰਕੇ। ਅਤੇ ਖਾਸ ਹੈ ਜਿਹਨਾਂ ਦੱਸਿਆ ਵੀ ਜਿਹਨਾਂ ਨੂੰ ਇੱਕ ਇੱਕ ਵਿਸ਼ਾ ਆ, ਇੱਕ ਇੱਕ ਇੰਦਰੇ ਸੰਗ ਇੱਕ ਇੱਕ ਇੰਦਰੇ ਦਾ ਸੰਗ ਸਾਥ ਕਰਕੇ ਹੱਥ ਨਾਸ ਹੋ ਜਾਂਦੇ ਪੰਜੇ ਹੀ। ਹਾਂਜੀ ਅਤੇ ਅੱਗੇ ਪੰਜ ਵਿਸ਼ਿਆਂ ਦੇ ਨਾਮ ਦੱਸਣ ਲੱਗੇ। ਸਵਾਰ ਸਪਰਸ਼ ਰਸ ਰੂਪ ਗੰਧ, ਸਵਾਰ ਨਾਮ ਸ਼ਬਦ ਦਾ। ਹਾਂਜੀ ਸਵਾਰ ਸਪਰਸ਼ ਨਾਮ ਛੂਹਣੇ ਦਾ ਹੈ, ਰਸ ਨਾਮ ਸਵਾਦ ਦਾ, ਰੂਪ ਨਾਮ ਸੁੰਦਰਤਾ ਦਾ ਹੈ, ਸਰੂਪ ਦਾ ਹੈ, ਗੰਧ ਨਾਮ ਸੁਗੰਧੀ ਦਾ। ਪੰਜੋ ਕਾਰਨ ਨਾਸ, ਇਹ ਪੰਜੋ ਕਹੀਏ ਪੰਜੇ ਜੀਵਾਂ ਦੇ ਨਾਸ ਦਾ ਕਾਰਨ ਹਨ। ਇਹ ਉੱਪਰਲੇ ਪੰਜੇ ਜੀਵਾਂ ਦਾ ਵੀ ਅਤੇ ਬੰਦੇ ਦੇ ਵੀ ਨਾਸ ਕਰਨ ਦਾ ਇਹ ਕਾਰਨ ਹਨ। ਮਤਲਬ ਇਹ ਆ ਸ਼ਬਦ ਸਵਰ ਨਾਮ ਸ਼ਬਦ ਦਾ ਸਰਵਣ ਦਾ। ਹਾਂਜੀ ਸ਼ਬਦ ਸਵਰ ਨਾਮ ਸ਼ਬਦ ਦਾ, ਸਵਰ ਦਾ ਅਰਥ ਲੈਣਾ ਸ਼ਬਦ, ਅਤੇ ਸ਼ਬਦ ਸਪਰਸ਼ ਰਸ ਰੂਪ ਗੰਧ, ਪੰਜ ਵਿਸ਼ੇ ਹੋ ਗਏ। ਹਾਂਜੀ ਅਤੇ ਪੰਜ ਵਿਕਾਰ ਹੁੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਤਲਬ ਇਹ ਕਹਿਣ ਦਾ ਵੀ ਸਵਰ ਸ਼ਬਦ ਨੂੰ ਸੁਣ ਕੇ ਹਿਰਨ ਮਾਰਿਆ ਜਾਂਦਾ ਹੈ, ਕਿਉਂਕਿ ਉਹ ਜਿਹੜਾ ਹੈ ਇੱਕ ਘੜੇ ਦੇ ਉੱਤੇ ਚਮੜੇ ਦਾ ਵਰਕਾ ਜਿਹੜਾ ਚੜ੍ਹਾ ਦਿੰਦੇ ਹੈ ਅਤੇ ਉਸ ਵਿੱਚ ਸੁਰਾਖ ਕਰ ਦਿੰਦੇ ਆ ਸ਼ਿਕਾਰੀ ਲੋਕ, ਅਤੇ ਇੱਲ ਦੇ ਖੰਭ ਜਿਹੜੇ ਆ ਖੰਭਾਂ ਨਾਲ ਛੋਟੇ ਛੋਟੇ ਘੁੰਗਰੂ ਜਿਹੜੇ ਬੰਨ ਕੇ ਉੱਤੋਂ ਉੱਤੇ ਅਤੇ ਜਿਹੜਾ ਵਾ ਉੱਤੇ ਤੋਂ ਥੱਲੇ ਉਹ ਫੇਰਦੇ ਹਨ। ਇੱਲ ਦੇ ਖੰਭ ਨਾਲ ਛੋਟੇ ਛੋਟੇ ਘੁੰਗਰੂ ਬੰਨ ਕੇ ਨਾ ਉੱਤੋਂ ਤੋਂ ਲੈ ਕੇ ਥੱਲੇ ਫੇਰਦੇ ਆ, ਬੜੀ ਸੁਰੀਲੀ ਆਵਾਜ਼ ਆਉਂਦੀ ਹੈ ਅਤੇ ਹਿਰਨ ਮਸਤ ਹੋ ਜਾਂਦਾ ਆਵਾਜ਼ ਐਵੇਂ ਆਉਂਦੀ ਹੈ। ਕਹਿੰਦੇ ਵਿਦਵਾਨ ਸੰਤ ਆਪਣੇ ਗਿਆਨੀ ਉਸਤਾਦ ਗਿਆਨੀ ਅਮਰਜੀਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਵੀ ਉਹ ਆਵਾਜ਼ ਫਿਰ ਆਉਂਦੀ ਹੈ ਐਵੇਂ ਮਤਲਬ ਇਸ ਤਰ੍ਹਾਂ ਆਵਾਜ਼ ਦੀ ਨਿਕਲਦੀ ਆ ਜੋ ਮਣਕੇ ਘੁੰਗਰੂ ਜੇ ਫੇਰਦੇ ਇੱਲ ਦੇ ਖੰਭ ਦੇ ਉੱਪਰ ਚਮੜੇ ਵਿੱਚ ਛੇਕ ਕਰਕੇ ਘੜੇ ਦੇ ਉੱਪਰ ਜੋ ਚਮੜਾ ਬੰਨਿਆ ਹੁੰਦਾ, ਅਤੇ ਫਿਰ ਉਹ ਜਿਹੜਾ ਹਿਰਨ ਆ ਉਹ ਮਸਤ ਹੋ ਜਾਂਦਾ। ਹਾਂ ਸਵਾਰ ਕਈ ਸ਼ਬਦ ਸੁਣ ਕੇ ਘੰਡੇ ਹੇੜੇ ਦਾ, ਅਤੇ ਜਿਸ ਕਰਕੇ ਉਹ ਹਿਰਨ ਫਿਰ ਆਪਣੀ ਜਿਹੜੀ ਆ ਉਹ ਜਮਾ ਜਾਨ ਆਪਣੀ ਗਵਾ ਬੈਠਦਾ, ਅਤੇ ਹਾਥੀ ਨੂੰ ਰਾਹ ਜਿਹੜਾ ਹੈ ਵਿਸ਼ਾ ਉਸ ਪਰਸ਼ ਦਾ, ਅਤੇ ਹਾਥੀ ਨੂੰ ਫੜਨ ਵੇਲੇ ਬਹੁਤ ਡੂੰਘਾ ਟੋਆ ਪੁੱਟ ਕੇ ਉੱਪਰ ਕਾਨਿਆਂ ਦੀ ਛੱਤ ਪਾ ਕੇ ਕਾਗਜ਼ਾਂ ਦੀ ਹਥਨੀ ਬਣਾ ਕੇ ਥਰਮਾਕੋਲ ਦੀ ਖੜੀ ਕਰ ਦਿੰਦੇ ਹੈ ਅਤੇ ਉੱਪਰ ਪੱਤੇ 'ਚ ਪਾ ਦਿੰਦੇ ਕਾਨਿਆਂ ਦੇ ਉੱਪਰ। ਹਾਥੀ ਜਿਹੜਾ ਉਹ ਕਾਮ ਵਾਸਨਾ ਦੇ ਅਧੀਨ ਹੋਇਆ ਜਦੋਂ ਇਸ ਤਰੀਕੇ ਨਾਲ ਭੱਜਾ ਆਉਂਦਾ ਹੈ ਅਤੇ ਖੜੀ ਜਿਹੜੀ ਹਥਨੀ ਆ ਦੇਖਦਾ ਥਰਮਾਕੋਲ ਦੀ ਬਣੀ ਹੋਈ, ਕਿਉਂਕਿ ਉਹ ਜੀਵ ਹੈ ਨਾ, ਬੰਦਾ ਤਾਂ ਨਹੀਂ ਨਾ ਵੀ ਸਮਝ ਜਾਊਗਾ। ਉਹ ਕਾਮ ਵਿੱਚ ਮਸਤਿਆ ਮਸਤਿਆ ਹਾਥੀ ਨਾਲ ਹਥਨੀ ਨਾਲ ਉਹ ਸਪਰਸ਼ ਕਰਨਾ ਚਾਹੁੰਦਾ, ਜਿਸ ਕਰਕੇ ਉਹ ਕਾਨੇ ਦੇ ਕਾਨੇ ਥੋੜ੍ਹੀ ਭਾਰ ਝੱਲਣਗੇ, ਉਹ ਟੋਏ ਵਿੱਚ ਡਿੱਗ ਪੈਂਦਾ ਅਤੇ ਜਿਸ ਨੂੰ ਫਿਰ ਕਈ ਦਿਨ ਭੁੱਖਾ ਰੱਖ ਕੇ ਅਤੇ ਜਿਹੜਾ ਖੁੰਡਾ ਹੁੰਦਾ ਹਸਤੀ ਸਿਰ ਜੋ ਅੰਕਸ ਹੈ, ਉਹ ਅੰਕਸ ਹੁੰਦਾ, ਫਿਰ ਉਹਦੇ ਨਾਲ ਕਾਬੂ ਕੀਤਾ ਜਾਂਦਾ, ਫਿਰ ਇਹਦਾ ਫਿਰ ਇਹਨੂੰ ਅਧੀਨ ਕਰਕੇ ਅਤੇ ਫਿਰ ਸਰਕਸ 'ਚ ਲੋਕ ਲੈ ਜਾਂਦੇ। ਬੜਾ ਬੁਰਾ ਹਾਲ ਹੁੰਦਾ, ਕਿੱਡਾ ਤਕੜਾ ਹਾਥੀ ਇੱਕ ਨਿਗਾਹ ਜਿਹਾ ਬੰਦਾ ਨੂੰ ਅੰਕਸ ਦੇ ਅਧੀਨ ਕਰ ਲੈਂਦਾ, ਕੁੰਡੇ ਦੇ ਅਧੀਨ। ਲੋਹੇ ਦਾ ਕੁੰਡਾ ਮੱਥੇ 'ਚ ਮਾਰਦੇ ਜਦੋਂ, ਫਿਰ ਸਿੱਧਾ ਤੁਰਿਆ ਜਾਂਦਾ ਬੰਦਿਆਂ ਵਾਂਗ। ਅੱਗੇ ਆ ਰਸ, ਰਸ ਭਾਵ ਜੀਵ ਦੇ ਸਵਾਦ ਕਾਰਨ, ਰਸ ਕਾਰਨ ਮੱਛੀ ਜਿਹੜੀ ਡੂੰਘੇ ਪਾਣੀ ਨੂੰ ਤਿਆਗ ਕੇ ਕੁੰਡੀ ਵਿੱਚ ਵੇਖੋ ਲਟਕਿਆ ਹੋਇਆ ਮਾਸ, ਅਤੇ ਉਹਨੂੰ ਜਦੋਂ ਮੁੱਖ ਵਿੱਚ ਪਾਉਂਦੀ ਹੈ ਤਾਂ ਮੱਛੀਆਂ ਫੜਨ ਵਾਲਾ ਝੀਵਰ ਮਾਹੀਗੀਰ ਜਿਹੜਾ, ਅਤੇ ਉਹ ਮੈਨੇ ਕੁੰਡੀ ਦੇ ਵਿੱਚ ਗਡੋਆ ਲਾਇਆ ਹੁੰਦਾ, ਜਦੋਂ ਗਡੋਏ ਨੂੰ ਮੁੱਖ 'ਚ ਪਾਉਂਦੀ ਹੈ ਖਾਣ ਪੈਂਦੀ, ਉਹ ਕੁੰਡੀ ਉਹਦੇ ਜਿਹੜੇ ਗਲ 'ਚ ਖੁੱਭ ਜਾਂਦੀ ਹੈ, ਫਿਰ ਉਹ ਪਾਣੀ ਦੇ ਵਿੱਚ ਕੁੰਡੀ 'ਚ ਠਾਂ ਖਿੱਚਦੀ, ਜਿਸ ਕਰਕੇ ਮੱਛੀ ਵਾਲੇ ਨੂੰ ਪਤਾ ਲੱਗ ਜਾਂਦਾ, ਫਿਰ ਉਹ ਪਕੜ ਕੇ ਬਾਹਰ ਕੱਢ ਲੈਂਦਾ ਅਤੇ ਪਾਣੀ ਤੋਂ ਵਿਛੜ ਜਾਂਦੀ ਹੈ ਅਤੇ ਚਾਰੀ ਦੀ ਮੌਤ ਹੋ ਜਾਂਦੀ ਹੈ। ਕਈਆਂ ਨੇ ਬਾਲਟੀ 'ਚ ਪਾਣੀ ਪਾਇਆ ਹੁੰਦਾ ਅਤੇ ਫਿਰ ਉਹ ਮੱਛੀਆਂ 'ਚ ਤੜਫਦੀਆਂ ਰਹਿੰਦੀਆਂ, ਘਰ ਆ ਕੇ ਫਿਰ ਜੀਂਦੀਆਂ ਨੂੰ ਛਿੱਲਣਾ ਸ਼ੁਰੂ ਕਰ ਦਿੰਦੇ ਘਰ ਦੇ ਨਾਲ। ਅਸੀਂ ਵਹਿੰਦੇ ਰਹੇ ਅਤੇ ਪਿੰਡ ਵੀ ਸਾਡੇ ਇੱਦਾਂ ਝੀਵਰ ਰਹਿੰਦੇ ਸਨ, ਉਹ ਵੀ ਇਹੋ ਜਿਹਾ ਕੰਮ ਕਰਦੇ ਹੁੰਦੇ ਸੀ। ਅਸੀਂ ਛੋਟੇ ਛੋਟੇ ਹੁੰਦੇ ਸਾਂ ਅਤੇ ਉਦੋਂ ਵੇਖਦੇ ਹੁੰਦੇ ਹਾਂ ਇੱਥੇ ਛੱਪੜਾਂ ਦੇ ਵਿੱਚੋਂ ਮੱਛੀਆਂ ਕੱਢਦੇ ਰਹੇ, ਅਤੇ ਅਸੀਂ ਤਾਂ ਬੱਚੇ ਹੁੰਦੇ ਸੀ, ਜਿਸ ਕਰਕੇ ਵੇਖ ਕੇ ਦੇਖਣਾ ਵੀ ਮੱਛੀ ਕਿਹੋ ਜਿਹੀ ਹੁੰਦੀ, ਮੱਛੀ ਵੇਖੀ ਹੈ ਉਹ ਲੋਕ ਫੜ ਫੜ ਕੇ ਖਾਂਦੇ ਰਹੇ, ਕਈ ਤਾਂ ਬਿੱਲੇ ਵੀ ਮਾਰ ਕੇ ਖਾ ਲੈਂਦੇ ਰਹੇ। ਅਤੇ ਅੱਗੇ ਰੂਪ, ਜਿਹੜਾ ਰੂਪ ਦਾ ਵਿਸ਼ਾ ਆ ਉਹ ਹੈ ਪਤੰਗੇ ਨੂੰ, ਅਤੇ ਦੀਵੇ ਦੀ ਮੱਝ ਦੀ ਲਾਟ ਨੂੰ ਦੇਖ ਕੇ ਉਸ ਉੱਪਰ ਮੋਹਿਤ ਹੋ ਜਾਂਦਾ ਪਤੰਗਾ, ਅਤੇ ਉਸਦੇ ਆਲੇ ਦੁਆਲੇ ਘੁੰਮਦਾ ਹੋਇਆ ਅਖੀਰੀ ਉਸਦੇ ਵਿੱਚ ਪੈ ਕੇ ਭਸਮ ਹੋ ਜਾਂਦਾ, ਅਤੇ ਆਪਣੇ ਖੰਭ ਖੁੰਭ 'ਚ ਸਾੜ ਬੈਠਦਾ ਅਤੇ ਆਪਣੀ ਜਾਨ ਗਵਾ ਬੈਠਦਾ। ਇਸ ਤਰ੍ਹਾਂ ਰੂਪ ਦਾ ਰਸ ਪਤੰਗੇ ਨੂੰ ਹੈ, ਅਤੇ ਗੰਧ ਜਿਹੜੀ ਸੁਗੰਧੀ ਹੈ, ਹਾਂਜੀ ਇੱਕ ਗੰਦੀ ਉਹ ਹੁੰਦੀ, ਇੱਕ ਸੁਗੰਧੀ ਹੁੰਦੀ, ਇੱਥੇ ਗੰਧ ਵਾ ਸੁਗੰਧੀ ਉਹ ਕਿਸੇ ਪ੍ਰਕਾਰ ਦੀ ਹੋਏ, ਪਰ ਭੌਰਾ ਚੰਗੀ ਸੁਗੰਧੀ ਰਹਿੰਦਾ ਕਮਲ ਫੁੱਲ ਹੋਰ ਇਤਿਹਾਸਿਕ ਫੁੱਲਾਂ ਦੀ, ਅਤੇ ਭੌਰਾ ਜੋ ਸੁਗੰਧੀ ਦੇ ਲੋਭ ਕਾਰਨ ਕਮਲ ਦੇ ਫੁੱਲ ਵਿੱਚ ਜਾ ਕੇ ਬੈਠ ਜਾਂਦਾ ਅਤੇ ਉੱਠਦਾ ਨਹੀਂ ਹੈ ਰਾਤ ਵੇਲੇ। ਹੁਣ ਜਦੋਂ ਕਮਲ ਸੋਜ ਛਿਪਾਂ ਦੇ ਪੰਖੜੀਏ ਬੰਦ ਕਰ ਲੈਂਦੇ ਤਦੋਂ ਭੌਰਾ ਜਿਹੜਾ ਵਿੱਚ ਹੀ ਬੰਦ ਹੋ ਕੇ ਮਰ ਜਾਂਦਾ। ਅਗਲਿਆਂ ਜਦੋਂ ਜਿਹੜੇ ਕੋਈ ਅਤਰ ਕੱਢਣ ਵਾਲੇ ਹੈ ਗਾਂਧੀ ਲੋਕ ਉਹ ਆਉਂਦੇ ਆ ਤਾਂ ਉਹ ਕਮਲ ਫੁੱਲ ਨੂੰ ਤੋੜਦੇ, ਵਿੱਚ ਭੌਰਾ ਵੀ ਚੜ੍ਹਿਆ ਜਾਂਦਾ। ਹੁਣ ਉਹਨਾਂ ਖੋਲ੍ਹ ਕੇ ਦੇਖਣਾ ਨਹੀਂ ਹੁੰਦਾ, ਸਿੱਧਾ ਕੜਾਹੀ 'ਚ ਪਾ ਕੇ ਕਾਢ ਦਿੰਦੇ ਆ ਫੁੱਲਾਂ ਨੂੰ ਅਤਰ ਕੱਢਣ ਲਈ, ਵਿੱਚ ਭੌਰਾ ਵੀ ਵਿਚਾਰਾ ਜਿਹੜਾ ਉਹ ਵੀ ਭਸਮ ਹੋ ਜਾਂਦਾ। ਸੋ ਭਾਵ ਇਹ ਹੈ ਕਿ ਪੰਜੇ ਜੀਵ ਬਹੁਤ ਸੁੰਦਰ ਅਤੇ ਵਲ ਵਾਲੇ ਹੁੰਦੇ ਹੈ, ਪਰ ਆਪੋ ਆਪਣੇ ਵਿਸ਼ਿਆਂ ਵਿੱਚ ਲੱਗ ਕਰਕੇ ਨਾਸ ਹੋ ਜਾਂਦੇ। ਇਹ ਪੰਜ ਸ਼ਬਦ, ਪੰਜ ਜਿਹੜੇ ਹੈ ਸ਼ਬਦ ਸਪਰਸ਼ ਰੂਪ ਰਸ ਗੰਧ ਜਿਹੜੇ ਹੈ ਨਾਸ ਦਾ ਕਾਰਨ, ਪੰਜਾਂ ਜੀਵਾਂ ਨੂੰ ਇੱਕ ਇੱਕ ਲੱਗਾ ਆ, ਇੱਕ ਇੱਕ ਦੇ ਸੰਗ ਕਰਕੇ ਪੰਜੇ ਨਾਸ ਹੋ ਜਾਂਦੇ ਹੈ। ਅਤੇ ਗੁਰਬਾਣੀ ਵਿੱਚ ਵੀ ਹੁੰਦਾ ਨਾ ਕਿ ਜਿਨ੍ਹਾਂ ਨੂੰ ਇਹ ਅਸਾਧ ਲੱਗੇ ਹੋਏ ਪੰਜੇ ਵਿਸ਼ੇ ਭਾਵ ਜੀਵ ਨੂੰ, ਉਹ ਤਾਂ ਕਿ ਕੇਤ ਕਾਸ ਭਗਤ ਰਵਿਦਾਸ ਜੀ ਕਹਿੰਦੇ ਉਹਦੀ ਕੀ ਆਸ ਹੈ, ਪਿੱਛੇ ਆਪਾਂ ਉਹਦੀ ਵਿਚਾਰ ਕਰ ਰਹੇ ਹਾਂ, ਉਹਦੀ ਕੀ ਆਸ ਹੈ, ਠੀਕ ਹੈ ਜੀ, ਉਹਦੇ ਤਾਂ ਬਚ ਹੀ ਨਹੀਂ ਸਕਦਾ। ਅਤੇ ਬੰਦੇ ਨੂੰ ਵੀ ਪੰਜ ਵਿਸ਼ੇ ਤੁਸੀਂ ਪੁੱਛੋ ਵੀ ਕਿਹੜੇ ਲੱਗੇ ਆ, ਅਤੇ ਇਹਨੂੰ ਵੀ ਹੁਣ ਸਵਾਰ ਸਪਰਸ਼ ਰਸ ਰੂਪ ਗੰਧ ਇਹ ਆ, ਇਹ ਕੰਨਾਂ ਨਾਲ ਮਾੜੇ ਜਿਹੜੇ ਹੈ ਉਹ ਸ਼ਬਦ ਗੀਤ ਸੁਣਨ ਦਾ ਵਿਸ਼ਾ ਹੈ ਸਾਡੇ ਵਰਗਿਆਂ ਨੂੰ, ਹੈ ਅੰਦਰ ਖਾਤੇ ਸਭ ਕੁਝ ਕਰੀ ਕਰਾਈ ਜਾਂਦੇ ਜਾਂ ਨਿੰਦਿਆ ਸੁਣਨ ਦਾ, ਇਹ ਆਵਾਜ਼ਾਂ ਸੁਣਨ ਦਾ ਜਿਹੜੀ ਆਦਤ ਪਈ ਹੋਈ ਇਹ ਵਿਸ਼ਾ ਲੱਗਾ ਹੋਇਆ। ਅਤੇ ਫਿਰ ਹੱਥਾਂ ਨਾਲ ਸਪਰਸ਼ ਕਰਨ ਦਾ ਸਰੀਰਾਂ ਨੂੰ ਇਹ ਵਿਸ਼ਾ ਲੱਗਾ ਹੋਇਆ ਛੂਹਣ ਦਾ, ਅਤੇ ਤੀਸਰਾ ਰਸ ਜਿਹੜੇ ਆ ਰਸਨਾ ਦੇ ਨਾਲ, ਰਸਨਾ ਰਸਨਾ ਦਾ ਹੀ ਆ, ਰਸਨਾ ਦੇ ਨਾਲ ਵਾਨਸਵਰ ਨੇ ਸਵਾਦ ਲੈਣੇ, ਰਸਨਾ ਦੇ ਰਸ ਲੈਣੇ, ਇਹ ਲੱਗੇ ਜੀਵਨ ਖੱਟੇ ਮਿੱਠੇ ਕਈ ਰੂਪ ਹੈ। ਫਿਰ ਰੂਪ ਜਿਹੜੇ ਸੁੰਦਰ ਸਰੂਪ ਵੇਖਣ ਦੇ ਵਿਸ਼ਾ ਲੱਗਾ ਹੋਇਆ ਬੰਦੇ ਨੂੰ, ਗੰਧ ਚੰਗੀ ਚੰਗੀਆਂ ਸੁਗੰਧੀਆਂ ਦਾ ਵਿਸ਼ਾ ਲੱਗਾ ਹੋਇਆ, ਮਤਲਬ ਕਿਸੇ ਕੋਲੋਂ ਘੱਟ ਥੋੜ੍ਹੀ ਉਹ ਉਹਨਾਂ ਨੂੰ ਇੱਕ ਇੱਕ ਤੋਂ ਆਪਣੀ ਜਾਨ ਗਵਾ ਪੈਂਦੇ, ਬੰਦੇ ਨੂੰ ਪੰਜੇ ਲੱਗੇ ਹੋਏ, ਇਹਦੀ ਫਿਰ ਕੀ ਹਾਲ ਹੋਊਗਾ, ਮਤਲਬ ਇਹਦਾ ਤਾਂ ਬਹੁਤ ਬੁਰਾ ਹੀ ਹਾਲ ਹੋਊਗਾ। ਇਹ ਬੰਦੇ ਦਾ ਸਿਰਫ ਰੱਬ ਹੀ ਰੱਖ ਆ। ਦਸਮ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਹਾਰਾਜ ਲਿਖਦੇ 1077 ਅੰਗ ਦੇ ਲਿਖਦੇ ਆ, ਪਾਪ ਕਰੇ ਬਿਨ ਕਿਉਂ ਬਚੈ, ਬਚੈ ਬਚਾਵੈ ਰਾਮ। ਬੰਦਾ ਕਿੱਦਾਂ ਬਚ ਸਕਦਾ ਇਹੋ ਜਿਹਾ ਪੰਜ ਵਿਸ਼ਿਆਂ ਵਾਲਾ, ਪਾਪ ਕਰੇ ਬਿਨਾਂ ਕਿਵੇਂ ਬਚੇ? ਮਹਾਰਾਜ ਕਹਿੰਦੇ ਬਚੈ, ਬਚ ਸਕਦਾ ਬਚਾਵੇ ਆਰਾਮ ਜੇ ਪਰਮੇਸ਼ਰ ਹੀ ਬਚਾਵੇ, ਦਾ ਹੋਰ ਕੋਈ ਤਰੀਕਾ ਹੈ ਹੀ ਨਹੀਂ। ਹਾਂਜੀ, ਦੋਹਰਾ, ਦੁਰਜਨ ਸੰਗ ਨਾ ਕੀਜੀਐ ਬਚਨ ਨਾ ਤਾਹੇ ਬਖਾਨ। ਹੁਣ ਬੜਾ ਸੋਹਣਾ ਉਪਦੇਸ਼ ਕਰਦੇ ਪੰਡਿਤ ਹਰਦਿਆਲ ਜੀ ਲਿਖਦੇ ਆ, ਦੁਰਜਨ ਕਹੀਏ ਜਿਹੜੇ ਭੈੜੇ ਜਾਂ ਮਨੁੱਖ ਆ, ਖੋਟੇ ਮਨੁੱਖ ਆ, ਰੱਬ ਤੋਂ ਟੁੱਟੇ ਹੋਏ ਇਨਸਾਨ ਆ ਨਾ, ਸਾਖਤ ਜੇ, ਉਹਨਾਂ ਦਾ ਸੰਗ ਸਾਥ ਨਾ ਕਰੀ ਕੀਜੀਐ ਕਹੀਏ ਕਰੀਏ, ਉਹਨਾਂ ਦਾ ਸੰਗ ਸਾਥ ਨਾ ਕਰੀਏ, ਬਚਨ ਨਾ ਤਾਹੇ ਬਖਾਨ, ਅਤੇ ਤਾਹੇ ਕਹੀਏ ਉਹਨਾਂ ਨਾਲ, ਉਸ ਜਾਂ ਉਸ ਨਾਲ ਜਿਹੜਾ ਬਚਨ ਵੀ ਜਿਹੜਾ ਕੋਈ ਬਖਾਨ ਕਹੀਏ, ਕਥਨ ਕਰੀਏ, ਕੋਈ ਬੋਲਚਾਲ ਨਾ ਕਰੀਏ, ਕੋਈ ਗੱਲ ਨਾ ਕਰੀਏ, ਉਹਨਾਂ ਨਾਲ ਕੋਈ ਗੱਲ ਹੋਣਾ ਕਹਿੰਦੇ ਕਰੋ, ਕਿਉਂਕਿ ਭਗਤ ਜੀ ਕਹਿੰਦੇ ਆ ਬਚਨ ਆਉਂਦੇ ਭਗਤ ਕਬੀਰ ਜੀ ਦੇ, ਸੰਤ ਮਿਲੇ ਕੁਛ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ। ਆ ਜਿਹੜੇ ਦੁਰਜਨ ਅਸੰਤ ਲੋਕ ਆ, ਅਤੇ ਸੰਤਾਂ ਨਾਲ ਮਿਲ ਕੇ ਬਚਨ ਬਲਾਸ ਕਰੋ, ਇਹਨਾਂ ਨਾਲ ਨਾ ਕਰੋ। ਕਰ ਕਲਾਲਣੀ ਦੁਗਧ ਵੀ ਕਹਿੰਦੇ ਪ੍ਰਮਾਣ ਦੇ ਰਹੇ ਆ, ਵੇਖੋ ਕਲਾਲਣੀ ਜਿਹੜੀ ਹੈ ਉਹ ਕੌਣ ਦੀ? ਸ਼ਰਾਬ ਵੇਚਣ ਵਾਲੀ ਦੀ ਜਨਾਨੀ। ਹਾਂਜੀ, ਇੱਥੇ ਇਹਦਾ ਇਹ ਅਰਥ ਹੈ, ਗੁਰਬਾਣੀ ਵਿੱਚ ਤਾਂ ਕਲਾਲਣ ਆਇਆ ਸ਼ਬਦ, ਪਰ ਉੱਥੇ ਮਿੱਟੀ ਦਾ ਵਾਚਕ ਆ। ਹਾਂਜੀ, ਵੀ ਕਲਾਲਣ, ਕਲਾਲ ਦੀ ਉਹ ਮਿੱਟੀ ਜਿਸ ਵਿੱਚ ਲਾਂਹ ਤਿਆਰ ਹੁੰਦੀ ਹੈ, ਲਾਂਹ ਤਿਆਰ ਕਰਦਾ ਸ਼ਰਾਬ ਵਾਲਾ, ਅਤੇ ਉਹ ਰੂੜੀ ਦੀ ਮਿੱਟੀ ਹੁੰਦੀ ਆ, ਘੜੇ ਵਿੱਚ ਤਿਆਰ ਹੁੰਦਾ ਲਾਂਹ, ਗੁੜ ਅਤੇ ਪਾਣੀ ਤੋਂ ਤਿਆਰ ਹੁੰਦਾ। ਹਾਂਜੀ, ਗੁੜ ਅਤੇ ਪਾਣੀ ਦਾ, ਪਾਣੀ ਤੋਂ ਜਦੋਂ ਤਿਆਰ ਹੋ ਜਾਂਦਾ ਉਹਨੂੰ ਲਾਂਹ ਕਹਿੰਦੇ, ਲਾਲ ਮਿੱਟੀ ਦਾ ਘੜਾ ਬਣਦਾ। ਹਾਂਜੀ, ਫਿਰ ਉਹ ਲਾਂਹ ਤੋਂ ਸ਼ਰਾਬ ਤਿਆਰ ਹੁੰਦੀ ਹੈ। ਸੋ ਮਤਲਬ ਗੁਰਬਾਣੀ ਵਿੱਚ ਆਉਂਦਾ, ਕਾਇਆ ਕਲਾਲਣ ਲਾਹਣ ਮੇਲੋ, ਉਹ ਤਾਂ ਮਿੱਟੀ ਦਾ ਵਾਚਕ ਆ, ਰਾਮਕਲੀ ਕਬੀਰ ਭਗਤ ਜੀ ਦਾ ਸ਼ਬਦ ਆ। ਪਰ ਇੱਥੇ ਕਲਾਲਣੀ ਦਾ ਅਰਥ ਲੈਣਾ ਵਾ, ਇਹ ਕਲਾਲਣੀ ਸ਼ਰਾਬ ਵੇਚਣ ਵਾਲੀ ਦੀ ਘਰਵਾਲੀ ਜਨਾਨੀ। ਅਤੇ ਉਹ ਕਹਿੰਦੇ ਹੈ ਪੰਡਿਤ ਹਰਦਿਆਲ ਜੀ ਕਿ ਕਲਾਲਣੀ ਜਿਹੜੀ ਸ਼ਰਾਬ ਵੇਚਣ ਵਾਲੇ ਦੇ ਜਨਾਨੀ ਆ, ਉਹਦੇ ਹੱਥ ਵਿੱਚ ਦੁੱਧ ਕਈ ਕਈ ਦੁੱਧ ਵੀ, ਭਾਵੇਂ ਦੁੱਧ ਵੀ ਹੋਵੇ, ਹਾਂਜੀ, ਕਰ ਕਈ ਹੱਥ ਉਹਦੇ ਹੱਥ ਵਿੱਚ ਦੁੱਧ ਵੀ ਹੋਵੇ, ਕਲਾਲਣੀ ਕੀ ਇਹ ਸ਼ਰਾਬ ਵੇਚਣ ਵਾਲੀ ਦੀ ਜਨਾਨੀ ਜਿਹੜੀ ਆ, ਆ ਸ਼ਰਾਬ ਵੇਚਣ ਵਾਲੀ ਦੇ ਕਰ ਕਈ ਹੱਥ ਵਿੱਚ ਦੁੱਧ ਵੀ ਹੋਵੇ ਨਾ, ਪਰ ਤੇ ਸਭ ਮਦ ਜਾਣ, ਪਰ ਫਿਰ ਵੀ ਸਾਰੇ ਤੇ ਕਹੀਏ ਉਸ ਦੁੱਧ ਨੂੰ ਜਿਹੜੇ ਮਦ ਸ਼ਰਾਬ ਹੀ ਜਾਣਦੇ, ਸ਼ਰਾਬ ਹੀ ਸਮਝਦੇ, ਵੀ ਹੁਣ ਉਹ ਦੁੱਧ ਫੜਾਉਣ ਦੀ ਵੇਖੇ ਨੂੰ ਕਹਿਣਾ ਲੱਗਦਾ ਸ਼ਰਾਬ ਹੀ ਦੇਣ ਦੀ ਆ, ਉਹਨਾਂ ਕਿਉਂ ਸ਼ਰਾਬ ਵੇਚਦੀ ਆ, ਚੰਗਾ ਭਲਾ ਬੰਦਾ ਬਦਨਾਮ ਹੋ ਜਾਊਗਾ। ਇਸ ਕਰਕੇ ਦੁਰਜਣਾ ਦਾ ਸੰਗ ਨਾ ਕਰੀਏ। ਭਗਤ ਮਹਾਰਾਜ ਕਹਿੰਦੇ ਕਬੀਰ ਸਾਖਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਤ। ਹਾਂਜੀ, ਮਤਲਬ ਸਾਖਤ ਦੇ ਨਾਲ ਇਵੇਂ ਆ ਜਿਵੇਂ ਚਿੱਟੇ ਦੁੱਧ ਵਰਗੇ ਕੱਪੜ ਪਾਏ ਹੋਣ, ਅਤੇ ਉਹ ਵੇਖੋ ਕੋਈ ਭਾਂਡਾ ਕਾਲੇ ਨਾਲ ਮਾੜੇ ਜਿਹੇ ਕਰੇ ਛੋ ਗਏ ਨਾ, ਤਾਂ ਉਸੇ ਵੇਲੇ ਦਾਗ ਲੱਗ ਜੂ, ਉਹਨੇ ਕਾਲਖ ਨੇ ਨਹੀਂ ਵੇਖਣਾ ਇਹ ਚਿੱਟਾ ਕੱਪੜਾ, ਉਹਨੇ ਉਸੇ ਵੇਲੇ ਨੂੰ ਮੈਲਾ ਕਰ ਦੇਣਾ, ਅਤੇ ਚਿੱਟਾ ਕੱਪੜਾ ਭਾਵੇਂ 10 ਮੀਟਰ ਦਾ, ਕਾਲਖ ਦਾ ਤਿੱਕਾ ਥੋੜ੍ਹਾ ਜਿਹਾ ਲੱਗਾ ਦਿਖਣਾ, ਦੂਰੋਂ ਦਿਖਣ ਲੱਗ ਪੈਣਾ, ਇਹੋ ਜਿਹੀ ਕਾਲਖ ਹੁੰਦੀ। ਇਸੇ ਤਰ੍ਹਾਂ ਦੁਰਜਣਾ ਦਾ ਸੰਗ, ਖੋਟੇ ਮਨੁੱਖਾਂ ਦਾ ਸੰਗ ਵੀ ਮਾੜਾ, ਉਹਨਾਂ ਨਾਲ ਕਹਿੰਦੇ ਬਚਨ ਨਾ ਕਰੋ। ਵੇਖੋ ਕਿੱਡਾ ਸ਼ਾਸਤਰ ਦਾ ਪ੍ਰਮਾਣ ਆ, ਗੁਰਬਾਣੀ ਵਿੱਚ ਵੀ ਆਉਂਦਾ ਵੀ ਦੂਰ ਹੈ ਜਾਈਏ ਭਾਗ, ਦੂਰੋਂ ਭਾਗ ਜਾਈਏ, ਕਿਉਂਕਿ ਭਗਤ ਮਹਾਰਾਜ ਕਹਿੰਦੇ ਕਬੀਰ ਸਾਗਤ ਅਤੇ ਸੂਕਰ ਭਲਾ ਰੱਖ ਆਛਾ ਗਾਓ। ਉਹ ਸਾਗਤ ਬਾਬਰਾ ਮਰ ਗਿਆ, ਕੋਈ ਨਾ ਲਿਆ ਨਾ, ਉਹ ਸਾਗਤ ਜਿਹੜਾ ਮਰ ਗਿਆ ਨਾ ਉਹਦਾ ਤਾਂ ਕੋਈ ਨਾਮ ਨਹੀਂ ਲੈਂਦਾ, ਅਤੇ ਸੂਰ ਉਹ ਤੋਂ ਚੰਗਾ ਸੀ, ਸਾਰੇ ਨਾਂ ਲੈਂਦੇ ਵੀ ਚਲੋ ਸਫਾਈ ਸਫੂਈ ਕਰ ਦਿੰਦਾ ਸੀ ਇਲਾਕੇ ਦੀ। ਇਸ ਕਰਕੇ ਸੂਰ ਜਿਹੜਾ ਨਾ ਉਹ ਸਾਗਤ ਨਾਲੋਂ ਬਹੁਤ ਚੰਗਾ ਹੈ। ਹਾਂਜੀ, ਜੋਰਜਨ ਸੰਗ ਨਾ ਕੀਜੀਏ, ਖੋਟੇ ਮਨੁੱਖਾਂ ਦਾ ਸੰਗ ਸਾਥ ਨਾ ਕੀਜੀਏ, ਕਰੀਏ ਨਾ ਕਰੋ ਭਾਵ ਤਿੰਨਾਂ ਦੇ ਪਾਸ ਕਦੇ ਬੈਠਣਾ ਨਾ ਕਰੋ, ਵਚਨ ਤਾਂ ਹੀ ਵਖਾਣ ਤਾਂ ਹੀ ਕਹੀਏ ਉਹਨਾਂ ਨਾਲ ਜਾਂ ਉਸ ਨਾਲ ਸਾਗਤ ਨਾਲ ਕੋਈ ਵਚਨ ਨਾ ਵਖਾਣਗੇ ਕਥਨ ਕਰੋ, ਕਿਉਂਕਿ ਮਹਿੰਗਾ ਪੈ ਜਾਊਗਾ ਸੰਤ ਮਿਲਿਆ ਕੁਛ ਸੁਣੀਏ ਕਹੀਏ, ਸੰਤ ਮਿਲ ਜਾਵੇ ਤਾਂ ਕੁਝ ਸੁਣੀਏ ਕੁਝ ਕਹੀਏ ਸੰਤਾਂ ਵਚਨ ਉਦਾਸ ਕਰੀਏ, ਅਤੇ ਮਿਲੇ ਅਸੰਤ ਮਸਤ ਕਰ ਰਹੀਏ, ਅਸੰਤ ਮਿਲੇ ਤਾਂ ਚੋਪੀ ਕਿਤੇ ਰਹੀਏ ਚੰਗਾ ਹੀ ਭਲਾ ਹੀ। ਕਰ ਕਲਾਲਣੀ ਦੁਗਤ ਵੀ, ਕਿਉਂਕਿ ਕਲਾਲਣੀ ਸ਼ਰਾਬ ਵੇਚਣ ਵਾਲੀ ਦੇ ਹੱਥ ਵਿੱਚ ਦੁੱਧ ਵੀ ਹੋਵੇ ਨਾ, ਪਰ ਤੇ ਸਭ ਮਦ ਜਾਣ, ਪਰ ਇਸ ਦੁੱਧ ਨੂੰ ਵੀ ਸਾਰੇ ਜਿਹੜੇ ਆ ਸ਼ਰਾਬੀ ਜਾਣਦੇ ਵੀ ਸ਼ਰਾਬ ਫੜੀ ਫਿਰਨ ਦੀ, ਅਤੇ ਜੇ ਬੰਦਾ ਉਹਦੇ ਹੱਥੋਂ ਪਾਣੀ ਪੀਣਾ ਚਾਹੇ ਤਾਂ ਉਹ ਸ਼ਰਾਬ ਹੀ ਲੋਕ ਸਮਝਣਗੇ। ਸੋਰਠਾ, ਕਿਉਂਕਿ ਮਤਲਬ ਇਹ ਆ ਖੋਟੇ ਬੰਦੇ ਨਾਲ ਬੈਠੇ ਹੋਵਾਂਗੇ ਅਤੇ ਆਪਾਂ ਖੋਟੇ ਵੱਜਾਂਗੇ ਵੀ ਲੱਛਣ ਇਹਦੇ ਵੀ ਲੱਗਦਾ ਮਾੜੇ ਹੀ ਹੈ, ਇਹ ਵੀ ਕੋਈ ਚੰਦ ਚਾੜਨ ਵਾਲ। ਸੋਰਠਾ ਤੋਲੰਗ ਦੁਸ਼ਟ ਮਿਰਦੰਗ, ਦੁਸ਼ਟ ਕਹੀਏ ਖੋਟਾ ਮਨੁੱਖ ਅਤੇ ਮਿਰਦੰਗ ਕਹੀਏ ਢੋਲਕੀ, ਢੋਲਕੀ ਦੇ ਤੁਲਕ ਦੇ ਸਮਾਨ, ਖੋਟਾ ਮਨੁੱਖ ਅਤੇ ਮਿਰਦੰਗ ਢੋਲਕ ਦੇ ਸਮਾਨ ਤੁਲ, ਕਿਉਂਕਿ ਪਿੰਡ ਤੁੰਡ ਮੈਂ ਜਬ ਬਾਰੇ, ਕਿਉਂਕਿ ਜਬ ਕਹੀਏ ਜਦੋਂ ਤੱਕ ਮੂਰਖ ਮਨੁੱਖ ਦੇ ਤੁੰਡ ਕਹੀਏ ਮੁੱਖ ਵਿੱਚ ਕੁਝ ਪਦਾਰਥ ਪੈਂਦਾ ਰਹੇ ਇਹਨੂੰ ਮਿਲਦਾ ਰਹੇ ਅਤੇ ਉਹ ਖੁਸ਼ ਰਹਿੰਦਾ। ਹਾਂਜੀ, ਅਤੇ ਢੋਲ ਜਿਹੜੀ ਢੋਲਕੀ, ਫਿਰ ਢੋਲਕੀ ਦੇ ਮੁੱਖ ਵਿੱਚ ਵੀ ਆਟੇ ਦਾ ਜਿਹੜਾ ਪਿੰਡ ਕਹੀਏ ਪਿੰਡਾ ਧਾਮਾ ਲੱਗਦਾ ਰਹੇ ਪਾਊਡਰ ਜਿਹਾ। ਹਾਂਜੀ, ਤਬ ਲੱਗ ਬੋਲਦ ਚੰਗ, ਤਬ ਕਹੀਏ ਤਦੋਂ, ਲੱਗ ਕਹੀਏ ਤੱਕ ਹੀ, ਇਹ ਦੋਵੇਂ ਚੰਗ ਚੰਗਾ ਬੋਲਤ ਬੋਲਦੇ ਹਨ। ਨਾ ਤਰ ਨਿੰਦ ਕੁਰਸ ਕਰੇ, ਨਾ ਤਰ ਕਹੀਏ ਨਹੀਂ ਤਾਂ ਦੁਸ਼ਟ ਪੁਰਖ, ਨਿੰਦ ਕਹੀਏ ਨਿੰਦਿਆ ਕੀਰਤੀ ਕਰਨ ਲੱਗ ਪੈਂਦੇ ਕਰਦੇ, ਇਹ ਦੋਵੇਂ ਉਦੋਂ ਤੱਕ ਚੰਗਾ ਬੋਲਦੇ ਜਦੋਂ ਕਹਿੰਦੇ ਦੇ ਮੂੰਹ 'ਚ ਗੁੱਦ ਪੈਂਦਾ ਰਹੇ, ਢੋਲਕ ਨੂੰ ਪਾਊਡਰ ਲੱਗਦਾ ਰਹੇ ਆਟੇ ਦਾ ਪਿੰਡ ਹਜਿਆ, ਇਹ ਦੁਸ਼ਟ ਨੂੰ ਕੁਝ ਮਿਲਦਾ ਰਹੇ ਅਤੇ ਇਹ ਤਦੋਂ ਤੱਕ ਚੰਗਾ ਬੋਲਦੇ ਚੰਗਾ ਚੰਗਾ ਕਹਿੰਦੇ, ਨਾ ਤਾਂ ਨਿੰਦ ਕੁਰਸ ਕਰੇ, ਨਹੀਂ ਤਾਂ ਇਹ ਕੁਰਸ ਪਾਠ ਨਹੀਂ ਕੁਰਸ ਕੁਰਸ ਪਾਠ ਕਰਨਾ, ਤਾਂ ਨਾ ਤਾਂ ਨਿੰਦ ਕੁਰਸ ਕਰੇ ਕੁਰਸ ਪਾ, ਖੋਟੀ ਰਸੀ ਕਰਦੇ ਬੇਰਸੀ ਕਰਦੇ। ਹਾਂਜੀ, ਨਹੀਂ ਤਾਂ ਜਿਹੜੇ ਦੁਸ਼ਟ ਲੋਕ ਨਿੰਦਿਆ ਕਰੇ ਕਹੀਏ ਕਰਦੇ ਆ ਕਰਨ ਲੱਗ ਪੈਂਦੇ ਆ, ਇਹ ਚੰਗਾ ਨਹੀਂ ਹੈ, ਇਹ ਮੁਗਲ ਨਹੀਂ ਹੈ, ਸਿਆਣਾ ਨਹੀਂ, ਅਤੇ ਜਿਹੜੇ ਢੋਲਕੀ ਆ ਉਹ ਕਰਸ ਜਿਹਾ ਕਰਦੀ ਖੁੱਟ ਬੇਰਸੀ ਜੀ ਕਰਦੀ, ਦੀ ਆਵਾਜ਼ ਜਿਹੜੀ ਆ ਉਹ ਸਹੀ ਨਹੀਂ ਨਿਕਲਦੀ, ਉਹਦੇ ਵਿੱਚ ਕੋਈ ਰਸ ਨਹੀਂ ਰਹਿ ਜਾਂਦਾ। ਠੀਕ ਆ ਜੀ, ਮਿਰਦੰਗ ਨਾਮ ਢੋਲਕ ਦਾ, ਜਾਂ ਇੱਦਾਂ ਰਾਗੀਆਂ ਦੀ ਜੋੜੀ ਤਬਲਾ, ਤਬਲਾ ਇਹ ਦੁਸ਼ਟ ਇੱਕ ਸਮਾਨ ਹੈ, ਨਿੰਦਕ ਪੁਰਸ਼ ਨਾ ਜਿਹੜੇ ਦੁਸ਼ਟ ਲੋਕ ਜਿਹਨਾਂ ਦਾ ਖੋਟਾ ਇਸ਼ਟ ਆ ਬੁਰੇ ਆਚਰਣ ਵਾਲੇ ਮਨੁੱਖ ਆ ਉਹ ਇੱਕ ਸਮਾਨ ਹੀ ਆ, ਪਿੰਡ ਤੁੰਡ ਮੈਂ ਜਾਪਰ ਹੈ, ਤੁੰਡ ਨਾਲ ਮੂੰਹ ਦਾ, ਪਿੰਡ ਨਾਲ ਪਿੰਡੇ ਦਾ ਧਾਮੇ ਦਾ, ਹਾਂਜੀ ਆਟੇ ਦਾ ਧਾਮਾ ਜਿਹਾ, ਜਦੋਂ ਤੱਕ ਇਹ ਦੋਵਾਂ ਦਾ ਅਰਥ ਲੱਗਣਾ, ਜਦੋਂ ਤੁੰਡ ਮੈਂ ਕਹੀਏ ਦੁਸ਼ਟ ਦੇ ਮੂੰਹ ਦੇ ਵਿੱਚ ਕੁਝ ਪੈਂਦਾ ਰਹੇ, ਅਤੇ ਜਦੋਂ ਢੋਲਕ ਦੇ ਜਿਹੜੀ ਰਾਗੀਆਂ ਜੁੜਤਾ ਵਾਲੇ ਦੇ ਮੂੰਹ ਵਿੱਚ ਪਿੰਡਾ ਧਾਮਾ ਜਿਹਾ ਪੈਂਦਾ ਰਹੇ ਪਾਊਡਰ ਜਿਹਾ ਲੱਗਦਾ ਰਹੇ, ਤਬ ਲੱਗ ਬੋਲ ਚੰਗ, ਤਦੋਂ ਤੱਕ ਹੀ ਚੰਗਾ ਬੋਲਦੇ ਸੋਹਣਾ ਆਵਾਜ਼ਾਂ ਨਿਕਲਦਾ ਇਹਨਾਂ ਦੋਵਾਂ ਦੇ ਮੂੰਹਾਂ 'ਚੋਂ, ਮਰਦੰਗ ਤਬਲੇ ਵਿੱਚੋਂ ਵੀ ਢੋਲਕ ਵਿੱਚੋਂ ਵੀ ਅਤੇ ਦੁਸ਼ਟ ਦੇ ਮੂੰਹ ਵਿੱਚੋਂ ਵੀ। ਨਾਤਰ ਨਿਤ ਨਿੰਦ ਕੁਰਾਸ ਕਰੇ, ਨਾਤਰ ਕਹੀਏ ਨਹੀਂ ਤਾਂ ਇਹ ਫਿਰ ਨਿੰਦਿਆ ਹੀ ਦੁਸ਼ਟ ਕਰਦੇ ਆ ਅਤੇ ਕੁਰਸੀ ਜੀ ਕਰਦੇ ਆ ਨਿੰਦਕ ਲੋਕ ਵੀ, ਦੁਸ਼ਟ ਲੋਕ ਵੀ ਅਤੇ ਇਸ ਤਰ੍ਹਾਂ ਮਰਦਾਂਗ ਵੀ ਨਿੰਦਿਆ ਹੀ ਕਰਦਾ, ਭਾਵ ਆਵਾਜ਼ ਨਹੀਂ ਸਹੀ ਕੱਢਦਾ, ਨਿੰਦਿਆ ਹੀ ਹੋਣੀ, ਤਬਲਾ ਵਾਦਕ ਸਹੀ ਨਹੀਂ ਲੱਗਦਾ, ਕੁਰਸੀ ਜੀ ਕਰਦੇ ਹਾਂਜੀ ਗੱਲ ਨਹੀਂ ਬਣ ਦਿੰਦੇ। ਜਿੰਨਾ ਚਿਰ ਨਿੰਦਕ ਨੂੰ ਕੁਝ ਮਿਲਦਾ ਰਹੇ ਤਦ ਤੱਕ ਉਸਤਤੀ ਕਰਦਾ, ਨਹੀਂ ਤਾਂ ਫਿਰ ਚੁਗਲੀਆਂ ਸ਼ੁਰੂ ਕਰ ਦਿੰਦਾ, ਬੰਦਾ ਸਹੀ ਨਹੀਂ ਆ, ਬੜਾ ਨੀਤ ਦਾ ਮਾੜਾ, ਬੜਾ ਖੋਟਾ, ਬੜਾ ਉਹ, ਬੜਾ ਇਹ, ਇਹੋ ਜਿਹੀਆਂ ਗੱਲਾਂ ਕਰੀ ਜਾਂਦਾ। ਹਾਂਜੀ ਦੋਹਰਾ ਯੱਦ ਪੈ ਭਗਤਾ ਸਰਬਵਿਤ, ਯੱਦ ਕਹਿੰਦੇ ਭਾਵੇਂ ਕਿ ਭਗਤਾ ਜਿਹੜਾ ਬੁਲਾਰਾ ਉਹ ਸਰਬਵਿਤ, ਸਰਬ ਕਹੀਏ ਸਾਰਾ ਕੁਝ ਹੀ ਨਾ, ਵੇਦ ਕਹੀਏ ਜਾਣਨ ਵਾਲਾ, ਉਹ ਪਾਪ ਬੜਾ ਪੜਿਆ ਹੋਵੇ, ਆਤਮ ਵੇਤਾ ਸਮਰੱਥ ਹੋਵੇ, ਕਥਾ ਕਰਨ ਵਕਤਾ, ਕਥਾ ਕਰਨ ਵਾਲਾ ਬੁਲਾਰਾ, ਕਹਿੰਦੇ ਵੀ ਸਭ ਤਰ੍ਹਾਂ ਦੇ ਨਾਲ ਨਾ ਜਾਣਨ ਵਾਲਾ, ਸਭ ਤਰ੍ਹਾਂ ਦਾ ਗਿਆਨ ਦਾ ਵੇਤਾ ਹੋਵੇ, ਜਾਣਨ ਵਾਲਾ ਹੋਵੇ, ਭਾਵੇਂ ਯਦਵ ਕੇ ਭਾਵੇਂ ਕਿ ਵਕਤਾ ਬੁਲਾਰਾ ਸਰਬ ਕਹੀਏ ਸਾਰੇ ਵਿੱਤ ਕਹੀਏ ਜਾਣਨ ਵਾਲਾ ਹੋਵੇ, ਪੜ੍ਹਨ ਵਾਲਾ ਹੋਵੇ, ਬੜੇ ਸ਼ਾਸਤਰ ਨੂੰ ਪੜ੍ਹਿਆ ਵਿਚਾਰਿਆ ਹੋਵੇ, ਹਰ ਸਰੋਤਾ ਖਲ ਹੋਏ, ਅਤੇ ਕਹਿੰਦੇ ਜੇਕਰ ਸਰੋਤਾ ਜਿਹੜਾ ਸੁਣਨ ਵਾਲਾ ਅੱਗੇ ਉਹ ਖਲ ਹੋਏ ਮੂਰਖ ਹੋਵੇ, ਜਮਾਂ ਹੀ ਸਮਝਦਾਰ ਨਹੀਂ ਹੈ, ਜਮਾਂ ਮੂਰਖ ਲਾਣਾ ਇਕੱਠਾ ਹੋ ਕੇ ਬੈਠਾ ਹੋਵੇ, ਬਚਨ ਫਲੈ ਨਹਿ ਤਾਸ ਮਨ, ਉਸ ਤਾਸ ਕਹੀਏ ਉਸ, ਹਾਂਜੀ ਉਸ ਬੁਲਾਰੇ ਦੇ ਜਿਹੜੇ ਬਚਨ ਆ ਬੋਲ ਆ, ਤਾਸ ਕਹੀਏ ਉਸ ਮਨੁੱਖ, ਉਸ ਮੂਰਖ ਦੇ ਮਨ ਨੂੰ ਕਦੀ ਫਲੇ ਫਲਦੇ ਨਹੀਂ, ਕੋਈ ਫਲ ਨਹੀਂ ਦਿੰਦੇ, ਭਾਵ ਕੋਈ ਅਸਰ ਨਹੀਂ ਕਰਦੇ, ਭਾਵੇਂ ਉਹ ਕਹਿੰਦੇ ਆ ਪੰਡਿਤ ਹਰਦਿਆਲ ਜੀ ਜਾਓ ਅਨੇਕ ਯੁੱਗ ਖੋਏ, ਜਾਓ ਕਹੀਏ ਜੇਕਰ ਅਨੇਕਾਂ ਯੁੱਗ ਵੀ ਉਹ ਖੋਏ ਕਹੀਏ ਆਪਣਾ ਸਮਾਂ ਬਤੀਤ ਕਰ ਦੇਵੇ ਨਾ ਸਮਝਾਉਣ ਵਾਸਤੇ, ਨੇਕਾਂ ਯੁੱਗ ਵੀ ਸਮਝਾਉਣ ਵਾਸਤੇ ਆਪਣੇ ਬਤੀਤ ਕਰ ਦੇਵੇ, ਲਗਾ ਦੇਵੇ ਉਹ ਸਮਝਾਉਣ ਵਾਸਤੇ ਮੂਰਖ ਨੂੰ, ਤਦ ਉਹ ਵੀ ਉਹ ਸਮਝ ਨਹੀਂ ਸਕਦਾ, ਵਿਅਰਥੀ ਆ, ਮੂਰਖ ਨੂੰ ਸਮਝ ਨਹੀਂ ਪੈਣ, ਹਾਂਜੀ ਮੂਰਖ ਗੁਰਬਾਣੀ ਵਿੱਚ ਦਿੰਦਾ ਮੂਰਖਾਂ ਸਿਰ ਮੂਰਖ ਹੈ ਜੇ ਮੰਨਿਆ ਨਾ ਹੀ ਨਾ, ਅਤੇ ਮੂਰਖਾਂ ਤੋਂ ਵੱਡਾ ਮੂਰਖ ਆ ਕਿ ਜੇ ਉਹ ਪਰਮੇਸ਼ਰ ਦੇ ਨਾਮ ਨੂੰ ਨਹੀਂ ਨਾ ਮੰਨਦਾ, ਕਹਿੰਦਾ ਵੀ ਰੱਬ ਦੇ ਕੋਈ ਹੈ ਨਹੀਂ ਆ, ਅਸੀਂ ਜੀ ਵਿਹਲੇ ਹਾਂ ਕਿਹੜਾ ਨਾਮ ਜਪੀ, ਤਾਂ ਗੁਰੂ ਸਾਹਿਬ ਕਹਿੰਦੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ, ਉਹ ਤਾਂ ਵੱਡਾ ਹੀ ਮੂਰਖ ਆ। ਅਤੇ ਇਸ ਪ੍ਰਕਾਰ ਇੱਥੇ ਵੀ ਕਹਿੰਦੇ ਵੀ ਜਿੰਨਾ ਮਰਜ਼ੀ ਕੋਈ ਗਿਆਨੀ ਧਿਆਨੀ ਹੋਵੇ, ਯੱਦ ਭਗਤਾ ਸਰਬਿਤ, ਇਹ ਪੰਡਿਤ ਹਰਦਿਆਲ ਜੀ ਦੇ ਆਪਣੇ ਬਚਨ ਆ, ਉਂਝ ਤਾਂ ਗੁਰਬਾਣੀ ਵਿੱਚ ਪ੍ਰਮਾਣ ਹੈ ਵੀ ਸੱਚੇ ਪਾਤਸ਼ਾਹ ਜੀ ਨੇ ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਪਾਹਨ ਪਾਰ ਉਤਾਰੇ, ਸਤਿਗੁਰੂ ਜੀ ਨੇ ਪਸ਼ੂ ਵੀ ਧਾਰ ਦਿੱਤੇ ਆ, ਪਸ਼ੂ ਮੂਰਖ ਪ੍ਰੇਤ ਭੂਤ ਧਾਰ ਦਿੱਤੇ ਆ, ਅਤੇ ਮੂਰਖ ਨੂੰ ਵੀ ਤਾਰੇ ਮਹਾਰਾਜ ਜੀ ਨੇ ਵੱਡੇ ਵੱਡੇ ਮੂਰਖ, ਜਿਹੜੇ ਕੋਈ ਵੀ ਆਪਾਂ ਔਗੁਣ ਕਰਦੇ ਮੂਰਖ ਹੀ ਆ ਨਾ, ਹੋਰ ਕੀ ਆ, ਕੌਡੇ ਰਾਕਸ਼ ਵਰਗੇ ਮੂਰਖ ਹੀ ਸਨ, ਅਤੇ ਉਹਨਾਂ ਨੂੰ ਇੱਕ ਤੱਤ ਬੇਤੇ ਬਣਾਇਆ ਮਹਾਰਾਜ ਜੀ ਨੇ, ਜਿਹੜੇ ਠੱਗ ਫਿਰਦੇ ਸੀ, ਜਿਹਨਾਂ ਨਾਂ ਸੱਜਣ ਠੱਗ ਰਖਾਇਆ ਸੀ, ਆਪਣਾ ਨਾਂ ਜਿਹੜਾ ਸੱਜਣ ਬਣਿਆ ਫਿਰਦਾ ਸੀ ਉਹ ਠੱਗ ਸੀ, ਉਹ ਵੀ ਮੂਰਖ ਹੀ ਸੀ, ਮੂਰਖ ਬਣੇ ਕਰਕੇ ਦੁੱਖ ਦਿੰਦਾ ਸੀ ਸਾਰਿਆਂ, ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਵੇਖੋ ਕਿਵੇਂ ਸਿੱਧੇ ਰਾਹ ਪਾਇਆ, ਸੰਤ ਮਹਾਤਮਾ ਵੀ ਇਸ ਤਰ੍ਹਾਂ ਮੂਰਖਾਂ ਦੀ ਕਿਰਪਾ ਕਰ ਦਿੰਦੇ ਆ, ਕਿਉਂਕਿ ਗੁਣੀਆਂ 'ਤੇ ਸਾਰੇ ਗੁਣ ਕਮਾ ਦਿੰਦੇ, ਕਰ ਦਿੰਦੇ, ਉਪਕਾਰ ਕਰ ਦਿੰਦੇ, ਮੂਰਖਾਂ ਦੇ ਉਪਕਾਰ ਕਰਨਾ ਬੜੀ ਵੱਡੀ ਗੱਲ ਹੈ, ਮੂਰਖ ਨੂੰ ਸਿੱਧੇ ਰਾਹ ਲਾ ਇਹ ਵੱਡੀ ਗੱਲ ਹੈ, ਕੁਝ ਵੀ ਪਰਮੇਸ਼ਰ ਕਰ ਸਕਦਾ। ਸਰੋ ਵਿਚਾਰ ਆਪਾਂ ਇੱਥੇ ਇੰਨੀ ਗੱਲ ਕਰਨੀ ਆ, ਯੱਦ ਭਗਤਾ ਸਰਬਵੇਤ, ਕਿ ਯੱਦ ਭਾਵੇਂ ਕਿ ਵਕਤਾ ਬੁਲਾਰਾ ਜਿਹੜਾ ਬੋਲਣ ਵਾਲਾ ਕਥਾਕਾਰ ਆ, ਉਹ ਸਰਬ ਸਾਰੇ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਵੇਦ ਕਹੀਏ ਜਾਣਦਾ ਹੋਵੇ, ਹਾਂਜੀ ਭਾਵੇਂ ਕਿ ਹਰ ਸਰੋਤਾ ਖਲ ਹੋਇਆ, ਅਤੇ ਅੱਗੇ ਸਰੋਤਾ ਸੁਣਨ ਵਾਲਾ ਖਲ ਮੂਰਖੀ ਜਮ੍ਹਾਂ ਹੋਏ ਹੋਵੇ, ਅਤੇ ਬਚਨ ਫਲੇ ਨਹਿ ਤਾਸ, ਉਸ ਤਾਸ ਕਹੀਏ ਉਸ ਮੂਰਖ ਮਨੁੱਖ ਦੇ ਮਨ ਨੂੰ, ਉਹ ਤਾਸ ਕਹੀਏ ਤਾਸ ਉਸ ਮਹਾਂਪੁਰਸ਼ ਦਾ ਬਚਨ ਜਿਹੜਾ ਉਹ ਕਦੀ ਫਲਦਾ ਨਹੀਂ, ਫਲੀਭੂਤ ਨਹੀਂ ਹੁੰਦਾ। ਤਾਸ ਦਾ ਅਰਥ ਦੋਵੇਂ ਲਾਉਣੇ ਆ। ਤਾਸ ਕਹੀਏ ਉਸ ਮੂਰਖ ਦੇ ਮਨ ਨੂੰ ਜਿਹੜਾ ਬਚਨ ਮਹਾਂਪੁਰਸ਼ਾਂ ਦਾ ਫਲਦਾ ਨਹੀਂ, ਅਤੇ ਤਾਸ ਦਾ ਅਰਥ ਇੱਦਾਂ ਲੱਗਣਾ ਵੀ ਤਾਸ ਉਸ ਮੂਰਖ ਦੇ ਮਨ ਨੂੰ ਜਿਹੜਾ ਤਾਸ ਕਹੀਏ ਉਸ ਮਹਾਂਪੁਰਸ਼ ਦਾ ਬਚਨ ਹੈ ਨਾ ਜਿੱਥੋਂ ਪੜ੍ਹਨ ਦਿਆ ਮੂਰਖ ਉਹਦਾ ਫਲ ਨਹੀਂ, ਉਹ ਬਚਨ ਫਲੀਭੂਤ ਨਹੀਂ, ਦਾ ਫਲਦਾ ਨਹੀਂ ਹੈ। ਜਾਂ ਅਨੇਕ ਯੁੱਗ ਫਿਰ ਜੇਕਰ ਸਮਝਾਉਣ ਵਾਸਤੇ ਅਨੇਕਾਂ ਯੁੱਗ ਵੀ ਉਹ ਸੰਤ ਮਹਾਤਮਾ ਮਤਲਬ ਵਕਤਾ ਕਥਾਕਾਰ ਬਤੀਤ ਕਰਦੇ, ਖੋਏ ਕਹੀਏ ਬਤੀਤ ਕਰਦੇ, ਗਵਾ ਦੇ ਭਾਵ ਭਾਂਤ ਭਾਂਤ ਦੇ ਦ੍ਰਿਸ਼ਟਾਂਤ ਪ੍ਰਮਾਣ ਸਾਖੀਆਂ ਸਹਿਤ ਉਪਦੇਸ਼ ਕਰਦਿਆਂ ਹੋਇਆਂ ਜੇਕਰ ਅਨੇਕਾਂ ਯੁੱਗ ਵੀ ਬੀਤ ਜਾਣ ਪਾਏ ਇੱਦਾਂ 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 ਬਹੁਤ ਸਮਾਂ ਉਪਦੇਸ਼ ਕਰਦੇ ਰਹੋ, ਪਰ ਮੂਰਖ ਮਨੁੱਖ ਨੂੰ ਇੱਕ ਵੀ ਬਚਨ ਨਹੀਂ ਲੱਗੇਗਾ। ਜਿਵੇਂ ਪਾਣੀ ਵਿੱਚ ਪਿਆ ਹੋਇਆ ਪੱਥਰ ਭਾਵੇਂ ਅਨੇਕਾਂ ਯੁੱਗ ਵੀ ਬਤੀਤ ਕਰ ਦੇਵੇ, ਜਦੋਂ ਉਸਨੂੰ ਬਾਹਰ ਕੱਢਿਆ ਜਾਵੇ ਤਾਂ ਉਸ ਤਰ੍ਹਾਂ ਸੁੱਕੇ ਦਾ ਸੁੱਕਾ ਅਤੇ ਕਠੋਰ ਹੀ ਰਹਿੰਦਾ ਹੈ। ਅਤੇ ਵਿਦਵਾਨ ਮਨੁੱਖ ਦਾ ਉਪਦੇਸ਼ ਮੂਰਖ ਮਨੁੱਖ ਨੂੰ ਨਹੀਂ ਲੱਗਦਾ, ਉਹ ਉਪਦੇਸ਼ ਵੱਲੋਂ ਸੱਖਣਾ ਹੀ ਰਹਿੰਦਾ ਹੈ। ਵੇਖੋ ਇਤਿਹਾਸ ਮੁਤਾਬਕ ਸਤਿਗੁਰੂ ਮਹਾਰਾਜ ਜੀ ਨੇ ਸਭ ਸਿੱਧ ਕੀਤਾ, ਕੁਝ ਵੀ ਹੋ ਸਕਦਾ, ਕਰਨ ਹਾਰ ਕਹੋ ਕਿਸ ਅਚਰਜ ਨਾਹੀ। ਹੁਣ ਜਿਵੇਂ ਸਾਡੇ ਵਰਗੇ ਬਗਤੇ ਵਿਹੜੇ ਬਣੇ ਫਿਰਦੇ ਆ, ਉਹ ਕਿਸੇ ਮੂਰਖ ਦੇ ਖਾਨੇ ਵਿੱਚ ਗੱਲ ਨਹੀਂ ਪਾ ਸਕਦੇ। ਹਾਂ ਗੁਰੂ ਸਾਹਿਬ ਪਾ ਦੇਣ ਸੌ ਗੱਲ ਵੱਖਰੀ। ਭਗਤ ਜੀ ਦਾ ਇਸ ਪੱਖ ਵਿੱਚ ਫਰਮਾਨ ਵੀ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮਹਿ ਚੋਗ। ਹੁਣ ਸਿੱਖ ਸਾਡੇ ਵਰਗੇ ਮੂਰਖ ਹੋ ਜਾਣਗੇ ਅਤੇ ਗੁਰੂ ਦੀ ਇਹਦੇ ਵਿੱਚ ਕੀ ਗਲਤੀ? ਕੋਈ ਗਲਤੀ ਨਹੀਂ, ਕਿਉਂਕਿ ਅੰਧੇ ਅਗਨਾ ਲੱਗ ਗਈ। ਸਾਡੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ, ਸਾਨੂੰ ਬਾਂਸ ਜਿਵੇਂ ਬਾਂਸ ਵਜਾਈਏ ਫੂਕ, ਜਿਵੇਂ ਬਾਂਸ 'ਚ ਫੂਕ ਵਜਾਈ ਦੀ ਤਾਂ ਆਰ ਪਾਰ ਹੋ ਜਾਂਦੀ, ਕੁਝ ਅਸਰ ਨਹੀਂ ਹੁੰਦਾ, ਅੱਗੇ ਨਿਕਲ ਜਾਂਦੀ, ਵਿੱਚ ਡਿੱਗਦੀ ਤਾਂ ਹੈ ਨਹੀਂ। ਅਸੀਂ ਵੀ ਇੱਧਰ ਇੱਕ ਕੰਨ ਸੁਣੀ ਦੂਜੇ ਕੰਨ ਕੱਢ ਦਿੰਦੇ, ਮੂਰਖ ਦੇ ਹੀ ਹੁਣ ਬਣੇ ਪਏ ਪਏ। ਸੋ ਵਿਚਾਰ ਨੂੰ ਖੰਡਿਤ ਕਰਨ ਵਾਸਤੇ ਬੜੇ ਬਚਨ ਹੁੰਦੇ ਆ, ਮੰਡਣ ਕਰਨ ਵਾਸਤੇ ਬੜੇ ਬਚਨ ਹੁੰਦੇ ਆ। ਇੱਥੇ ਪੰਡਿਤ ਹਰਦਿਆਲ ਜੀ ਦਾ ਜਿਹੜਾ ਬਚਨ ਆ ਉਹ ਇਸ ਮੁਤਾਬਕ ਆ, ਵਕਤਾ ਕਥਾ ਵਾਚਕ ਬੁਲਾਰਾ, ਫਿਰ ਕਿੱਡਾ ਵੀ ਉਹ ਹੋਵੇ ਜਾਣਨ ਵਾਲਾ। ਜਿਵੇਂ ਅਗਲੇ ਬੰਨੇ ਉਸੇ ਜਿਵੇਂ ਵਕਤੇ ਦੀ ਬੜੀ ਦ੍ਰਿਸ਼ਟੀ ਹੈ, ਜੇ ਉਹ ਦ੍ਰਿਸ਼ਟੀ ਦਾ ਸਰੋਤਾ ਨਾਲ ਨਾ ਹੋਵੇ ਤਾਂ ਕੋਈ ਫਲ ਨਹੀਂ, ਬਚਨ ਕੀਤਾ ਫਲੀ ਭੂਤ ਨਹੀਂ ਹੁੰਦਾ। ਜਿਹਦੇ ਮਾਤੜ ਨੇ ਭਾਵੇਂ ਥੋੜ੍ਹੀ ਉਮਰ ਹੀ ਹੈ ਇਹ ਪੱਖ ਕੇ ਵੇਖਿਆ, ਜਿੱਥੇ ਕਥਾ ਕਰੀ ਦੀ ਸੀ ਆਪਣੇ ਨਗਰ ਹੀ ਪਿੰਡ ਵੱਲੋਂ ਨੰਗਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ। ਅਤੇ ਜਿਹੜੇ ਹੈਗੇ ਨਾ ਵਿਰੋਧੀ ਲੋਕ ਆਪਣੇ, ਉਹਨਾਂ ਨੂੰ ਕਥਾ ਕਿ ਬ੍ਰਹਮ ਗਿਆਨ ਹੀ ਖੋਲ੍ਹ ਕੇ ਦੇ ਦਿਉ ਉਹ ਨਹੀਂ ਮੰਨਦੇ। ਉਹ ਤਾਂ ਜਿਹੜੇ ਪਰੇਸ਼ਾਨੀ ਵਿਚਾਰੇ ਨੇ ਮਨ 'ਚ ਬੜੀ ਨਾ ਈਰਖਾ, ਉਹ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਅਤੇ ਸਗੋਂ ਕਿਹੋ ਕਹਿੰਦੇ ਆ ਤਾਂ ਕਥਾ ਕਰ ਰੱਜਿਆ ਨਹੀਂ ਲੱਗਦਾ ਹੈ ਉਹਨਾਂ ਨੂੰ, ਨਹੀਂ ਪਤਾ ਵੀ ਸ਼ਹੀਦੀ ਦਿਹਾੜੇ ਚੱਲਣ ਡੇ ਆ, ਸ਼ਹੀਦੀ ਦਿਹਾੜੇ ਦੀ ਕਥਾ ਕਰਨੀ। ਕਹਿੰਦੇ ਲੈ ਸਵੇਰੇ ਨਹੀਂ ਕੀਤੀ ਇਹਨੇ, ਰੱਜਿਆ ਹੀ ਨਹੀਂ, ਰਾਜਦਾ ਹੀ ਨਹੀਂ ਕਥਾ ਕਰ ਕਰਕੇ। ਐਵੇਂ ਉਹ ਮਤਲਬ ਮੂਰਖ ਹੀ ਹੈ ਨਾ, ਉਹਨਾਂ ਨੂੰ ਇਹ ਤਾਂ ਪਤਾ ਨਹੀਂ ਸ਼ਹੀਦੀ ਦਿਹਾੜੇ ਆਪਾਂ ਕੁਝ ਸੁਣ ਲਈਏ, ਇਤਿਹਾਸ ਸੁਣ ਲਈ ਸਾਡੇ ਪੱਲੇ ਪੈ ਜੂ, ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੀ। ਸੋਰਾ ਵਿਚਾਰ ਉਹ ਮੂਰਖ ਪੁਣਾ ਹੀ ਹੈ ਨਾ, ਜਿਹੜਾ ਸੁਣਨੀ ਗਿਣਨੀ ਤਾਂ ਹੈ ਨਹੀਂ, ਬਸ ਵਿਰੋਧ ਹੀ ਰੱਖੀ ਫਿਰਨਾ, ਇਹ ਵੀ ਮੂਰਖ ਪੁਣਾ ਹੀ ਹੈ। ਹਾਂਜੀ, ਜੈਸੇ ਸੁੰਦਰ ਸੁੰਦਰੀ ਹੋਰ ਖੋਲਦੇ ਹਾਂ, ਕਹਿੰਦੇ ਜੈਸੇ ਜਿਸ ਪ੍ਰਕਾਰ ਬਹੁਤ ਸੁੰਦਰ ਕਹੀਏ ਸੋਹਣੇ ਰੂਪ ਵਾਲੀ ਸੁੰਦਰੀ ਜਿਹੜੀ ਇਸਤਰੀ ਹੈ, ਸੁੰਦਰ ਸਰੂਪ ਵਾਲੀ ਸੁੰਦਰੀ ਆ ਇਸਤਰੀ ਆ, ਖੋੜਸ ਕਰੇ ਸ਼ਿੰਗਾਰ ਆਪਣੇ ਪਤੀ ਨੂੰ ਪ੍ਰਸੰਨ ਕਰਨ ਦੇ ਲਈ। ਖੋੜਸ ਕਰੀ ਖੋੜਸ ਕਹੀਏ ਸੋਲ੍ਹਾਂ, ਖੋੜਸ ਨਾਮ ਸੋਲ੍ਹਾਂ ਦਾ, ਖੋ ਸੋਲ੍ਹਾਂ ਪ੍ਰਕਾਰ ਦੇ ਸ਼ਿੰਗਾਰ ਕਰੇ ਕਹੀਏ ਕਰਦੀ ਹੈ। ਤਦਬ ਨਿਫਲ ਸਭ ਸਹੀਨ, ਤਦਬ ਕਹੀਏ ਤਦ ਵੀ ਉਹ ਸਭ ਸਕਈਏ ਸਾਰੇ ਸ਼ਿੰਗਾਰ ਨਿਫਲ ਵਿਅਰਥ ਹਨ। ਕਿਵੇਂ ਜੋ ਦ੍ਰਿਗ ਬਿਨ ਪਰਤਾਰ, ਜੋ ਕਹੀਏ ਜੇਕਰ ਉਸਦਾ ਪਰਤਾਰ ਪਤੀ, ਦ੍ਰਿਗਾਂ ਦ੍ਰਿਗ ਕਹੀਏ ਨਿਰਤਰਾਂ ਤੋਂ ਬਿਨਾਂ ਬਗੈਰ ਹੀ ਹੈ, ਭਾਵ ਅੰਨਾ ਹੀ ਹੈ, ਭਾਵ ਵੀ ਅੰਨਾ। ਅਤੇ ਫਿਰ ਵੇਖੋ ਸੋਲ੍ਹਾਂ ਸ਼ਿੰਗਾਰ ਕਿਸੇ ਕੰਮ ਤਾਂ ਨਹੀਂ ਨਾ ਹੈਗੇ, ਕਿਸੇ ਕੰਮ ਹੈ ਦੱਸੋ? ਭਾਵ ਪਤੀ ਦੀ ਪ੍ਰਸੰਨਤਾ ਦੇ ਲਈ ਤਾਂ ਸ਼ਿੰਗਾਰ ਕੀਤਾ ਸੀ, ਪਰ ਉਹ ਜਿਹੜਾ ਵੇਖਣ ਜੋਗਾ ਨਹੀਂ, ਉਹ ਤਾਂ ਨਾ ਜਦੋਂ ਉਸਨੇ ਦੇਖਿਆ ਹੀ ਨਹੀਂ ਤਾਂ ਉਹ ਪਹਿਨਿਆ ਹੋਇਆ ਸ਼ਿੰਗਾਰ ਸਾਵਿਅਰਥ ਹੈ। ਤੇਵੇਂ ਵਿਦਵਾਨ ਨੇ ਜੇਕਰ ਬੜੇ ਵੇਦ ਸ਼ਾਸਤਰ ਪੜ੍ਹੇ, ਬੜੇ ਪ੍ਰਮਾਣ ਦਿੰਦਾ ਅਤੇ ਉਹ ਵੇਦਾਂ ਸ਼ਾਸਤਰਾਂ ਨਾਲ ਭੇਦ ਦਾ ਖੰਡਨ ਅਤੇ ਅਭੇਦ ਇੱਕ ਰਸ ਇੱਕ ਰੂਪ ਕਰਨ ਦਾ ਮੰਡਣ ਕਰਨ ਰੂਪ 16 ਸ਼ਿੰਗਾਰ ਕਰਦਾ ਹੈ ਕਥਾ ਵਿੱਚ, ਬੜੀ ਸੋਹਣੀ ਕਥਾ ਕਰਦਾ, ਵੱਧ ਤੋਂ ਵੱਧ ਦ੍ਰਿਸ਼ਟਾਂ ਦੇ ਸਮਝਾਉਣ ਦੀ ਕੋਸ਼ਿਸ਼ ਕਰਦਾ, ਪਰ ਸਰੋਤਾ ਜਿਹੜਾ ਉਹ ਵਿਚਾਰ ਰੂਪ ਹੀ ਨੇਤਰਾਂ ਤੋਂ ਬਿਨਾਂ ਹੀ ਹੈ, ਵਿਚਾਰ ਤਾਂ ਕਰਦਾ ਇਹਨੂੰ ਬਾਜ਼ਾਰ ਤਾਂ ਕੋਈ ਵੀ ਹੈ ਨਹੀਂ। ਤਾਂ ਫਿਰ ਸੁਰਤੀਆਂ ਸਿਮਰਤੀਆਂ ਦੇ ਭਰਿਆ ਪ੍ਰਮਾਣ ਜਿਹੜੇ ਦੇਣੇ ਨਿਸਫਲ ਹਨ, ਕੋਈ ਫਾਇਦਾ ਨਹੀਂ, ਕੋਈ ਮਤਲਬ ਨਹੀਂ, ਕੀ ਕਰੂਗਾ ਉਹ ਪ੍ਰਮਾਣ ਦਿੰਦਾ। ਇਹ ਵਕਤਾ ਸਾਰੀ ਚੀਜ਼ਾਂ ਨੂੰ ਜਾਣਨ ਵਾਲਾ, ਹੁਣ ਅਗਲੇ ਬਣੇ ਮੂਰਖ ਸਰੋਤਾ ਬੈਠਾ, ਉਹ ਕੁਝ ਜਾਣਦਾ ਨਹੀਂ, ਦੱਸੋ ਉਹਦੇ ਸਾਹਮਣੇ ਇੰਨੀ ਕਥਾ ਕੀਤੀ ਕੀ ਕਰੂਗੀ, ਉਹਨੇ ਸਮਝਣਾ ਤਾਂ ਕੋਈ ਹੈ ਨਹੀਂ, ਪਤਾ ਤੈਨੂੰ ਲੱਗਣਾ ਕੀ ਇਹ ਵਿਚਾਰ ਕਰ ਰਹੇ, ਕੀ ਇਹ ਗੱਲ ਕਹਿ ਰਹੇ। ਉਹਦੇ ਇੱਕ ਤਾਂ ਇੱਦਾਂ ਹੀ ਆ, ਇੱਦਾਂ ਹੀ ਆ ਵੀ ਜੈਸੇ ਕੋਈ ਸੁੰਦਰ ਇਸਤਰੀ ਆ, ਉਹ 16 ਸ਼ਿੰਗਾਰ ਐਵੇਂ ਕਰੀ ਜਾਵੇ, 16 ਸ਼ਿੰਗਾਰ ਕਰੇ ਅਤੇ ਵਿਆਹੀ ਹੋਈ ਆ ਉਹ, ਤਦ ਤਾਂ 16 ਸ਼ਿੰਗਾਰ ਕਰਕੇ ਕੀਤੇ ਕਾਹਨੂੰ ਪਤਨੀ ਖੁਸ਼ ਕਰਨ ਵਾਸਤੇ। ਕਹਿੰਦੇ ਤਦ ਵੋ ਨਿਫਲ ਸਭ ਸੀ ਸਾਰੇ ਹੀ ਤਦ ਵੀ ਨਿਫਲ ਹੀ ਹੈ 16 ਸ਼ਿੰਗਾਰ। ਜੋ ਦ੍ਰਿਗ ਬਿਨ ਪਰਤਾਰ, ਜੋ ਉਹਦਾ ਪਰਤਾਰ ਪਤੀ ਭਰਤਾ ਅੱਖਾਂ ਤੋਂ ਬਿਨਾਂ ਹੀ। ਜਿੱਥੇ ਸਭ ਸਹੀ ਦੀ ਥਾਂ 'ਤੇ ਪਾਠ ਸਰਬ ਹੀ ਹੈ, ਸਰਬ ਹੀ ਪਾਠ ਵੀ ਹੈ, ਪਾਠ ਅੰਦਰ ਭੇਜ ਦਿਆਂ, ਸਰਬਦਾਰਥ ਵੀ ਸਾਰੇ ਹੀ, ਸਬਸਦਾਰਥ ਵੀ ਸਾਰੇ ਹੀ, ਵੀ ਸਾਰੇ ਹੀ ਨਿਫਲ ਆ। ਤਦ ਵਕਈਏ ਤਦ ਵੀ ਉਹਦੇ ਸ਼ਿੰਗਾਰ, ਜਦੋਂ ਉਹਦਾ ਘਰ ਵਾਲਾ ਅੱਖਾਂ ਤੋਂ ਬਿਨਾਂ ਹੈ। ਇਸੇ ਤਰ੍ਹਾਂ ਬਹੁਤਾ ਵਿਦਵਾਨ ਵੀ ਕਿੰਨੇ ਪ੍ਰਮਾਣ ਦੇਣੇ ਜਿਹੜੇ ਆ, ਇਹ ਮਨ 16 ਸ਼ਿੰਗਾਰ ਆ, ਹਾਂਜੀ ਉਹ ਸਾਰੇ ਨਿਸਫਲ ਹੀ ਆ। ਜੇ ਅੱਗੇ ਬਣੇ ਮੂਰਤ ਜਿਹੜਾ ਸਰੋਤਾ ਆ, ਉਹ ਤੇ ਵਿਚਾਰ ਰੂਪੀ ਨੇਤਰਾਂ ਤੋਂ ਬਿਨਾਂ ਨਹੀਂ ਬੈਠਾ ਹੈ। ਅੱਗੇ ਉਹ ਪਿਛਲੇ ਜਿਹੜਾ ਆਪਾਂ ਦੋਹਰਾ ਕੀਤਾ, ਹਾਂਜੀ ਤੇ ਉਸਦੀ ਵਿਚਾਰ ਦਾ ਇਹ ਤਾਂ ਦ੍ਰਿਸ਼ਟਾਂਤ ਦੋਹਰੇ ਵਿੱਚ, ਪਹਿਲਾਂ ਮਾਨੋ ਦ੍ਰਿਸ਼ਟਾਂਤ, ਇਹ ਇਸ ਦੌਰੇ ਵਿੱਚ ਮਾਨੋ ਦਾ ਦ੍ਰਿਸ਼ਟਾਂਤ। ਸੋ ਅੱਜ ਆਪਾਂ ਇੱਥੇ ਸਮਾਪਤੀ ਕਰੀਏ, ਪੁਰਨਾ ਚੁੰਗਾ ਦੀ ਖੇਮਾ ਜੀ, ਵਿਚਾਰਾਂ ਦੀ ਸਮਾਪਤੀ, ਇਸ ਅਧਿਆਏ ਦੀ ਆਪਾਂ ਫਿਰ ਵਿਚਾਰ ਅੱਗੇ ਕਰਾਂਗੇ ਸਮਾਂ ਕੱਢ ਕੇ। ਜੈਸੇ ਸੁੰਦਰ ਸੁੰਦਰੀ ਖੋੜਸ ਕਰੇ ਸਿੰਗਾਰ, ਤਦ ਭੋ ਨਿਹਫਲ ਸਭ ਸਹੀ ਯੋ ਦ੍ਰਿਗ ਬਿਨ ਪਰਤਾਰ। ਜਿੱਥੇ ਸਭ ਸਹੀ ਪਾਠ ਹੈ ਨਾ, ਇੱਥੇ ਸਰਬ ਹੀ ਪਾਠ ਵੀ ਹੈ, ਪਾਠ ਅੰਤਰ ਭੇਜ ਆ, ਅਰਥ ਕੋਈ ਬਣਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।